ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲਾਸਰੀ ਮਹੱਲਾ ਪੰਜਵਾਂ ਤ੍ਰਿਪਤ ਭਈ ਸਤ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਤ੍ਰਿਪਤ ਭਈ ਸਤ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਰਹਾਉ ਅਮਿਤ ਤਰਕਾਰੀ ਬਕਰ ਓਦਾਏ ਆਲ ਦਿਨ ਕੀਰਤਨ ਹਰ ਦਿਨ ਗਾਏ ਹਸਤੀ ਰੱਥ ਅਸ ਅਸ ਵਾਰੀ ਹਰ ਕਾ ਮਾਰਗ ਰਿਜੈ ਨਿਹਾਰੀ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ
ਚਵਰ ਛਤਰ ਤਖਤ ਦੇ ਮਾਲਕ ਸਮੁੱਚੀ ਮਨੁੱਖਤਾ ਸਰਵਤਾਏ ਨਾਤ ਦੇ ਰਹਿਬਰ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਸ਼ਬਦ ਬ੍ਰਹਮ ਸ਼ਬਦਾ ਅਵਤਾਰ ਸਤਿਗੁਰੂ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਸੋਢੀ ਸੁਲਤਾਨ ਚੌਥੇ ਪਾਤਸ਼ਾਹ ਧੰਨ ਧੰਨ ਰਾਮਦਾਸ ਗੋਰੇ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾ ਮਾਤ ਆਪ ਸਿਰਜਣ ਹਾਰੈ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਐਸੇ ਦੀਨ ਦਿਆਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸਤਿਗੁਰਾਂ ਦੇ ਬਖਸ਼ਿਸ਼ ਨਾਲ ਨਿਵਾਜੇ ਪਾਵਨ ਅਸਥਾਨ ਡਿੱਠੇ ਸਭੇ ਥਾਂ ਨਹੀਂ ਤੁਗ ਜਿਹੇ ਆ ਬਦੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ ਵਸਦੀ ਸਗਲ ਅਪਾਰ ਅਨੂਪ ਰਾਮਦਾਸ ਪੁਰ ਹਰੇ ਹਾਂ ਨਾਨਕ ਕਸਮਲ ਜਾਹੀ ਨਾਇ ਰਾਮਦਾਸ ਸਰ ਐਸੇ ਮੁਕੱਦਸ ਅਸਥਾਨਾਂ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਦੇਸ਼ ਵਿਦੇਸ਼ ਤੋਂ ਚੱਲ ਕੇ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਹਾਜ਼ਰੀ ਭਰਦਿਆਂ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਸਰਵਣ ਕਰਕੇ ਸਾਧ ਸੰਗਤ ਆਪ ਜੀ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰ ਰਹੇ ਹੋ ਸੋ ਆਓ ਹੁਣ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜਿੱਥੇ ਰੱਬੀ ਬਾਣੀ ਦਾ ਕੀਰਤਨ ਆਪ ਜੀਆਂ ਨੇ ਸਰਵਣ ਕੀਤਾ ਹੈ ਸਮਾਂ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ ਆਏ ਹੋਏ ਸਤਿਗੁਰਾਂ ਦੇ ਇਲਾਹੀ ਇਲਹਾਮ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਦੇ ਨਾਲ ਸਾਂਝ ਪਾਉਣ ਦਾ ਜਿੰਨੀ ਵੀ ਸੰਗਤ ਸਤਿਗੁਰਾਂ ਦੇ ਚਰਨਾਂ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪ ਜੀ ਹਾਜ਼ਰੀਨ ਇਸ ਤੋਂ ਇਲਾਵਾ ਮੀਡੀਆ ਦੇ ਰਾਹੀਂ ਦੇਸ਼ ਵਿਦੇਸ਼ ਤੋਂ ਹਾਜ਼ਰੀਆਂ ਲਵਾ ਰਹੇ ਹੋ ਆਓ ਸਤਿਗੁਰਾਂ ਦੇ ਚਰਨਾਂ ਵਿੱਚ ਆਪਣੀ ਸੁਰਤ ਨੂੰ ਟਿਕਾਉਣ ਦਾ ਯਤਨ ਕਰੀਏ ਸਤਿਗੁਰਾਂ ਦੇ ਅੰਮ੍ਰਿਤ ਬਚਨਾਂ ਨਾਲ ਸਾਂਝ ਪਾਉਣ ਤੋਂ ਪਹਿਲਾਂ ਮਨ ਬਿਰਤੀਆਂ ਮਹਾਰਾਜ ਦੇ ਚਰਨਾਂ ਵਿੱਚ ਟਿਕ ਸਕਣ ਇਸ ਲਈ ਸਾਰੀ ਹੀ ਸੰਗਤ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੇਗੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚ ਸਿੱਖ ਵੱਸਦਾ ਹੋਵੇ ਦਾ ਧਿਆਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੋ ਸਿੱਖ ਜੀਵਨ ਦਾ ਕੇਂਦਰੀ ਧੁਰਾ ਹੈ। ਕੇਂਦਰੀ ਸਥਾਨ ਹੋਣ ਦਾ ਮਾਣ ਵੀ ਇਸੇ ਕਰਕੇ ਇਸ ਦਰ ਨੂੰ ਪ੍ਰਾਪਤ ਹੈ ਕਿ ਸਿੱਖ ਦੇ ਜੀਵਨ ਦਾ ਆਧਾਰ ਹੈ ਬਾਣੀ ਤੇ ਬਾਣੀ ਦਾ ਸਭ ਤੋਂ ਪਹਿਲਾ ਪ੍ਰਕਾਸ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿੱਚ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਰਹਿਮਤ ਕਰਕੇ ਜਿੱਥੇ ਕਰਵਾਇਆ ਤੇ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲੇ ਗ੍ਰੰਥੀ ਦੇ ਰੂਪ ਵਿੱਚ ਮਾਣ ਬਖਸ਼ ਕੇ ਇਹ ਪਹਿਲਾ ਹੁਕਮਨਾਮਾ ਲੈ ਕੇ ਉਸ ਦਿਨ ਤੋਂ ਹੀ ਇਹ ਦੁਨੀਆਂ ਨੂੰ ਮਾਣ ਬਖਸ਼ਿਆ ਹੈ ਕਿ ਸਿੱਖ ਕੋਈ ਵੀ ਕੰਮ ਕਰਦਾ ਹੈ ਨਾ ਇਹ ਸਤਿਗੁਰਾਂ ਦਾ ਹੁਕਮ ਲੈ ਕੇ ਸਤਿਗੁਰਾਂ ਦੀ ਵਿਚਾਰ ਲੈ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਕੇ ਕੰਮ ਆਰੰਭ ਕਰਦਾ ਤੇ ਉਸ ਕੇਂਦਰੀ ਧੁਰੇ ਦੇ ਅੰਦਰ ਸਿੱਖ ਦੇ ਜੀਵਨ ਦਾ ਆਧਾਰ ਬਾਣੀ ਤੇ ਬਾਣੀ ਦੀ ਵਿਚਾਰ ਨਾਲ ਸਾਂਝ ਪਾਉਣ ਵਾਸਤੇ ਜੋ ਰੋਜ਼ਾਨਾ ਸਤਿਗੁਰੂ ਦੀ ਮੁੱਖ ਵਾਕ ਬਖਸ਼ਿਸ਼ ਕਰਦੇ ਨੇ ਉਹ ਭਾਗਾਂ ਵਾਲੇ ਜੀ ਨੇ ਜਿਨ੍ਹਾਂ ਨੂੰ ਉਸ ਮੁੱਖ ਵਾਕ ਦੀ ਵਿਚਾਰ ਨਾਲ ਸਾਂਝ ਪਾਉਣ ਦਾ ਸੁਭਾਗਾ ਸਮਾਂ ਪ੍ਰਾਪਤ ਹੁੰਦਾ। ਸੋ ਆਓ ਜੋ ਸਤਿਗੁਰਾਂ ਨੇ ਅੰਮ੍ਰਿਤ ਬਚਨਾਂ ਦੇ ਰਾਹੀਂ ਜ਼ਿੰਦਗੀ ਜਿਉਣ ਦੀ ਕਲਾ ਸਾਨੂੰ ਸਮਝਾਈ ਹੈ ਉਸ ਨੂੰ ਸਮਝਣ ਦਾ ਯਤਨ ਕਰੀਏ। ਨਾਲ ਨਾਲ ਭਾਈ ਸਾਹਿਬ ਜੀ ਅੰਮ੍ਰਿਤ ਬਚਨਾਂ ਦਾ ਮੂਲ ਪਾਠ ਕਰਨਗੇ ਤੇ ਆਪਾਂ ਰਲ ਮਿਲ ਕੇ ਸਤਿਗੁਰਾਂ ਦੇ ਅੰਮ੍ਰਿਤ ਬਚਨਾਂ ਦੀ ਵਿਚਾਰ ਕਰਨ ਦਾ ਯਤਨ ਕਰਾਂਗੇ। ਆਓ ਪਿਆਰ ਦੇ ਨਾਲ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਹਿਲਾ ਸ੍ਰੀ ਮਹੱਲਾ ਪੰਜਵਾਂ।
ਸਭ ਤੋਂ ਪਹਿਲਾਂ ਰਾਗ ਦਾ ਨਾਮ ਆਇਆ ਧਨਾਸਰੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਜੋ ਰਾਗਾਂ ਨਾਲ ਸੰਬੰਧਿਤ ਹੈ 31 ਰਾਗ ਤੇ ਇਹ 10ਵਾਂ ਨੰਬਰ ਹੈ ਰਾਗ ਦਾ। ਦਿਲ ਦੇ ਤੀਜੇ ਪੈਰ ਗਾਉਣ ਦੀ ਹਦਾਇਤ ਹੈ। ਜਿੰਨੇ ਵੀ ਰਾਗ ਬਾਣੀ ਦੇ ਅੰਦਰ ਹੁੰਦੇ ਨੇ ਸਾਧ ਸੰਗਤ ਜੀ ਉਹਨਾਂ ਰਾਗਾਂ ਦੀ ਆਪਣੀ ਇੱਕ ਮਰਿਆਦਾ ਹੈ। ਜਿਵੇਂ ਬਸੰਤ ਰਾਗ ਮਾਘ ਦੀ ਸੰਗਰਾਂਦ ਤੋਂ ਇੱਕ ਦਿਨ ਪਹਿਲਾਂ ਇਹ ਆਰੰਭਤਾ ਹੁੰਦੀ ਹੈ ਤੇ ਹੋਲੇ ਮਹੱਲੇ ਤੱਕ ਇਹ ਰੀਤ ਚੱਲਦੀ ਹੈ, ਇਸ ਰਾਗ ਨੂੰ ਗਾਇਨ ਕੀਤਾ ਜਾਂਦਾ। ਇਸੇ ਤਰ੍ਹਾਂ ਹਰ ਰਾਗ ਦੇ ਗਾਉਣ ਦਾ ਵਿਧੀ ਵਿਧਾਨ ਮਰਿਆਦਾ ਮਹਾਰਾਜ ਦੇ ਦਰ ਘਰ ਤੋਂ ਨਿਸ਼ਚਿਤ ਕੀਤੀ ਗਈ। ਇਹ ਧਨਾਸਰੀ ਰਾਗ ਦੇ ਵਿੱਚ ਸਤਿਗੁਰਾਂ ਨੇ ਬਚਨ ਉਚਾਰਨ ਕੀਤੇ। ਜਦੋਂ ਰਾਗ ਦੇ ਸਮੇਂ ਦੀ ਗੱਲ ਆਉਂਦੀ ਹੈ ਇੱਕ ਵਿਚਾਰ ਜ਼ਰੂਰ ਕਰਕੇ ਅੱਗੇ ਵਧਣ ਦਾ ਯਤਨ ਕਰੀਏ ਕਿ ਕਈ ਵਾਰ ਕਿਹਾ ਜਾਂਦਾ ਹੈ ਆ ਆਉਣ ਵਾਲੇ ਦਿਨਾਂ 'ਚ ਸਾਡੇ ਆਨੰਦ ਕਾਰਜਾਂ ਦੇ ਦਿਹਾੜੇ ਚੱਲ ਪੈਂਦੇ। ਵਾਰ ਵਾਰ ਅਪੀਲ ਕੀਤੀ ਜਾਂਦੀ ਹੈ ਗੁਰਦੁਆਰਾ ਸਾਹਿਬ ਤੋਂ, ਗ੍ਰੰਥੀ ਸਿੰਘਾਂ ਤੋਂ, ਪ੍ਰਬੰਧਕਾਂ ਤੋਂ ਕਿ 12 ਵਜੇ ਤੋਂ ਪਹਿਲਾਂ ਆਨੰਦ ਕਾਰਜ ਕਰਵਾ ਲਏ ਜਾਣ ਤੇ ਕਈ ਸੱਜਣ ਇਸ ਗੱਲੋਂ ਨਾਰਾਜ਼ ਹੁੰਦੇ ਆ, ਗਿਆਨੀ ਜੀ ਤੁਸੀਂ ਵੀ ਪੰਡਿਤਾਂ ਵਾਂਗੂ ਸਾਹੇ ਸੁੱਧ ਨੇ ਆਰੰਭ ਕਰ ਦਿੱਤੇ। ਪੰਡਿਤਾਂ ਨੇ ਤੇ ਸਾਹੇ ਸੋਧੇ ਸੀ, ਉਹ ਸਮਾਂ ਨਿਸ਼ਚਿਤ ਕਰਦੇ ਸੀ, ਤੁਸੀਂ ਵੀ ਨਿਸ਼ਚਿਤ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਨੂੰ ਦੱਸੀਦਾ ਹੈ ਭਲਿਆ ਇੱਥੇ ਪੰਡਿਤ ਜੀ ਵੱਲੋਂ ਜੋਤਸ਼ੀ ਜਾਂ ਕਿਸੇ ਪੱਤਰੀ ਦੇ ਰਾਹੀਂ ਸਾਹਾ ਨਹੀਂ ਸੋਧਿਆ, ਇੱਥੇ ਸਮੇਂ ਸਿਰ ਆਨੰਦ ਕਾਰਜ ਕਰਨ ਵਾਸਤੇ ਹਦਾਇਤ ਇਸੇ ਕਰਕੇ ਹੈ ਕਿ ਸਤਿਗੁਰੂ ਦੇ ਦਰ ਘਰ ਦੀ ਇੱਕ ਮਰਿਆਦਾ ਹੈ ਕਿ ਜਿਹੜਾ ਰਾਗ ਹੈ ਉਸ ਰਾਗ ਨੂੰ ਗਾਉਣ ਦਾ ਸਮਾਂ ਹੈ ਤੇ ਜਿਹੜਾ ਸੂਹੀ ਰਾਗ ਜਿਹਦੇ ਵਿੱਚ ਲਾਵਾਂ ਦੀ ਬਾਣੀ ਪੜ੍ਹੀ ਜਾਂਦੀ ਹੈ ਉਹ ਦਿਨ ਚੜ੍ਹੇ ਤੋਂ ਪਹਿਲਾਂ ਯਤਨ ਕੀਤਾ ਜਾਂਦਾ ਹੈ ਕਿ ਇਸ ਰਾਗ ਦੇ ਵਿੱਚ ਬਾਣੀ ਪੜ੍ਹੀ ਜਾਵੇ ਤੇ ਪੰਥ ਦੇ ਬੁੱਧੀਜੀਵੀਆਂ ਵਿਦਵਾਨਾਂ ਨੇ ਵਿਚਾਰ ਕੀਤੀ ਘੱਟੋ ਘੱਟ 2 ਪਹਿਰ ਤੋਂ ਪਹਿਲਾਂ, 12 ਵਜੇ ਤੋਂ ਪਹਿਲਾਂ ਇਹ ਆਨੰਦ ਕਾਰਜ ਹੋ ਜਾਣ ਤਾਂ ਕਿ ਲਾਵਾਂ ਦੀ ਬਾਣੀ ਜਿਹੜੀ ਸੂਹੀ ਰਾਗ ਵਿੱਚ ਗਾਇਨ ਕੀਤੀ ਜਾਣੀ ਹੈ ਉਹ ਸਮੇਂ ਦੀ ਮਰਿਆਦਾ ਜਿਹੜੀ ਹੈ ਉਹਦੀ ਪਾਲਣਾ ਹੋ ਸਕੇ। ਇਸ ਕਰਕੇ ਹਰ ਰਾਗ ਨੂੰ ਗਾਉਣ ਦੀ ਮਰਿਆਦਾ, ਉਹਦੇ ਪੜ੍ਹਨ ਦੀ ਵਿਧੀ ਵਿਧਾਨ ਦੀ ਮਰਿਆਦਾ ਹੈ ਤੇ ਕੀਰਤਨੀ ਸਿੰਘ ਇਸੇ ਕਰਕੇ ਇਹ ਬੇਨਤੀ ਕਰਦੇ ਨੇ ਕਿ ਦੁਪਹਿਰ ਤੋਂ ਪਹਿਲਾਂ ਬੱਚਿਆਂ ਦੇ ਆਨੰਦ ਕਾਰਜ ਕਰ ਲਏ ਜਾਣ ਤਾਂ ਕਿ ਉਸ ਰਾਗ ਦੇ ਅੰਦਰ ਜਿਹੜੀ ਬਾਣੀ ਹੈ ਉਹਨੂੰ ਪੜ੍ਹਨ ਲੱਗਿਆ ਉਹ ਮਰਿਆਦਾ ਜਿਹੜੀ ਹੈ ਉਹ ਨਿਭਾਈ ਜਾ ਸਕੇ। ਅੱਜ ਵੀ ਮਹਾਰਾਜ ਨੇ ਬੜੀ ਵੱਡੀ ਬਖਸ਼ਿਸ਼ ਕੀਤੀ ਧਨਾਸਰੀ ਰਾਗ ਵਿੱਚ। ਮਹੱਲਾ ਪੰਜਵਾਂ, ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਇਹ ਰਹਿਮਤ ਕਰਦੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 684 ਤੇ ਸਤਿਗੁਰਾਂ ਦੇ ਇਹ ਅੰਮ੍ਰਿਤ ਬਚਨ ਸੁਸ਼ੋਭਿਤ ਨੇ। ਆਓ ਸਤਿਗੁਰਾਂ ਦੀ ਅਸੀਸ ਨਾਲ ਸਾਂਝ ਪਾਈਏ ਜੀ। ਸਤਿਗੁਰਾਂ ਦੇ ਅੱਜ ਦੇ ਜਦੋਂ ਅੰਮ੍ਰਿਤ ਬਚਨ ਜਿਹਦਾ ਮੂਲ ਪਾਠ ਆਪ ਜੀ ਨੇ ਪਹਿਲਾਂ ਵੀ ਗਿਆਨੀ ਜੀ ਹੁਣਾਂ ਪਾਸੋਂ ਸਰਵਣ ਕੀਤਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸਿੰਘ ਸਾਹਿਬਾਨ ਜੀ ਪਾਸੋਂ ਸਰਵਣ ਕੀਤਾ, ਇਸ ਪਾਵਨ ਬਚਨ ਅੰਦਰ ਸਤਿਗੁਰਾਂ ਨੇ ਰਹਾਉ ਦੇ ਬੰਦ ਵਿੱਚ ਜੋ ਉਚੇਚੀ ਵਿਚਾਰ ਬਖਸ਼ੀ ਹੈ ਉੱਥੇ ਜ਼ਿੰਦਗੀ ਜਿਉਣ ਦੀ ਕਲਾ ਸਮਝਾਈ ਹੈ। ਇਹ ਚੇਤੇ ਰੱਖਣਾ ਕਿ ਜਿਹੜੀ ਰੱਬੀ ਬਾਣੀ ਹੈ ਨਾ ਸਤਿਗੁਰਾਂ ਦੀ, ਇਹਦਾ ਅੱਖਰ ਅੱਖਰ ਜ਼ਿੰਦਗੀ ਨੂੰ ਜਿਉਣ ਦੀ ਕਲਾ ਸਿਖਾਉਂਦਾ ਹੈ। ਇੱਥੇ ਜੀਣਾ ਵੀ ਸਿਖਾਇਆ ਜਾਂਦਾ ਹੈ ਤੇ ਮਰਨਾ ਵੀ ਸਿਖਾਇਆ ਜਾਂਦਾ ਹੈ। ਦੁਨੀਆਂ ਅੰਦਰ ਗੱਲ ਕੀਤੀ ਜਾਂਦੀ ਹੈ ਪਹਿਲਾਂ ਜੀਵਨ, ਜੀਵਨ ਤੋਂ ਮੌਤ ਤੱਕ ਦਾ ਸਫ਼ਰ ਹੈ, ਪਰ ਸਿੱਖੀ ਦੇ ਅੰਦਰ ਮੌਤ ਤੋਂ ਲੈ ਕੇ ਜ਼ਿੰਦਗੀ ਤੱਕ ਦਾ ਸਫ਼ਰ ਹੈ। ਇੱਥੇ ਪਹਿਲਾਂ ਆ ਕੇ ਮਰਨਾ ਪੈਂਦਾ ਤੇ ਜਿਹਨੂੰ ਮਰਨਾ ਆ ਗਿਆ ਉਹਨੂੰ ਜ਼ਿੰਦਗੀ ਜਿਉਣ ਦਾ ਆਨੰਦ ਆ ਜਾਂਦਾ। ਅੱਖਰ ਅੱਖਰ ਬਾਣੀ ਦਾ ਅੰਮ੍ਰਿਤ ਹੈ। ਅੰਮ੍ਰਿਤ ਸ਼ਬਦ ਬਣਿਆ ਐੜਾ ਅਗੇਤਰ ਲੱਗ ਗਿਆ, ਦੂਜਾ ਸ਼ਬਦ ਹੈ ਮ੍ਰਿਤ, ਮ੍ਰਿਤ ਦਾ ਭਾਵ ਮੌਤ, ਤੇ ਇਹ ਬਾਣੀ ਮੌਤ ਤੋਂ ਰਹਿਤ ਕਰ ਦਿੰਦੀ ਹੈ, ਜ਼ਿੰਦਗੀ ਜਿਉਣ ਦਾ ਵੱਲ ਸਿਖਾ ਦਿੰਦੀ ਹੈ। ਜਿਸ ਮੌਤ ਤੋਂ ਦੁਨੀਆਂ ਡਰਦੀ ਹੈ ਨਾ ਕਬੀਰ, ਜਿਸ ਮਰਨੇ ਤੇ ਜੱਗ ਡਰੈ ਮੇਰਾ ਮਨ ਆਨੰਦ, ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ। ਪਰ ਮਰਨਾ ਵੀ ਅਸਲ ਦੇ ਵਿੱਚ ਇਹ ਨਹੀਂ ਕਿ ਕੇਵਲ ਸਰੀਰਕ ਤੌਰ ਤੇ ਕਿਸੇ ਦੀ ਮੌਤ ਹੋ ਗਈ। ਆਪਾਂ ਕਹਿੰਦੇ ਬੰਦਾ ਚਲਾਣਾ ਕਰ ਗਿਆ, ਸਿੱਖੀ ਚ ਵੈਸੇ ਸ਼ਬਦ ਮੌਤ ਵਾਸਤੇ ਅਕਾਲ ਚਲਾਣਾ ਹੈ। ਪਰ ਮਹਾਰਾਜ ਦੇ ਘਰੋਂ ਬੜਾ ਪਿਆਰਾ ਬੱਚਾ ਨੇ ਕਬੀਰਾ, ਮਰਤਾ ਮਰਤਾ ਜਗ ਲੂਆ, ਮਰ ਕੇ ਨਾ ਜਾਣੇ ਤੇ ਐਸੀ ਮਰਨੀ ਜੋ ਮਰੇ ਬਹੁਰ ਨਾ ਮਰਨਾ ਹੋ। ਇਹ ਦੋ ਰੂਪਾਂ ਚ ਸ਼ਬਦ ਆਉਂਦਾ ਹੈ, ਕਬੀਰ ਮਰਤਾ ਮਰਤਾ ਜਗ ਲੂਆ, ਮਰ ਕੇ ਨਾ ਜਾਣਿਆ ਤੇ, ਤੇ ਮਰ ਕੇ ਨਾ ਜਾਣੇ ਤੇ ਐਸੀ ਮਰਨੀ ਜੋ ਮਰੇ, ਤੇ ਐਸੇ ਮਰਨੇ ਜੋ ਮਰੇ ਬਹੁਰ ਨਾ ਮਰਨਾ ਹੋ। ਉਹ ਮਰਨਾ ਕਿਹੜਾ, ਕਿਆ ਜਾਣਾ ਕਿ ਉਹ ਮਰਾਂਗੇ, ਕੈਸਾ ਮਰਨਾ ਹੋਏ ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਮਰਨਾ ਤੇ ਜਗਤ ਡਰੈ, ਲੋਕ ਮੌਤ ਦੇ ਨਾਂ ਤੋਂ ਤਾਪ ਚੜ ਜਾਂਦਾ ਹੈ, ਡਰਦੇ ਨੇ। ਜੀਵਿਆਂ ਲੋੜ ਹੈ ਸਭ ਕੋਈ, ਹਰ ਕੋਈ ਚਾਹੁੰਦਾ ਮੈਨੂੰ ਜ਼ਿੰਦਗੀ ਮਿਲ ਜਾਏ, ਜੀਣਾ ਆ ਜਾਏ। ਜੀਣ ਦੀ ਜਾਚ ਅਸਲ ਵਿੱਚ ਸਿੱਖੀ ਨਹੀਂ, ਤੇ ਜਿਹਨੂੰ ਜ਼ਿੰਦਗੀ ਸਮਝ ਰਹੇ ਅਸਲ ਵਿੱਚ ਉਹ ਜ਼ਿੰਦਗੀ ਹੈ ਨਹੀਂ। ਮਰਨੇ ਤੇ ਜਗਤ ਡਰੈ, ਜੀਵਿਆਂ ਲੋੜ ਹੈ ਸਭ ਕੋਈ, ਗੁਰ ਪ੍ਰਸਾਦੀ ਜੀਵਤ ਮਰੇ। ਜਿਉਂਦਿਆਂ ਜੀ ਕਿਤੇ ਗੁਰੂ ਦੀ ਕਿਰਪਾ ਨਾਲ ਮਰਨਾ ਆ ਜੇ ਨਾ, ਹੁਕਮੇ ਬੁੱਝੇ ਸੋਏ, ਕਿਤੇ ਗੁਰੂ ਦੇ ਹੁਕਮ ਦੀ ਸਮਝ ਪੈ ਜੇ। ਨਾਨਕ ਐਸੀ ਮਰਨੀ ਜੋ ਮਰੇ ਤਾਂ ਸਦ ਜੀਵਨ ਦੇ, ਉਹਨੂੰ ਸਦਾ ਵਾਸਤੇ ਜੀਵਨ ਮਿਲਦਾ ਹੈ ਜਿਹੜਾ ਗੁਰੂ ਦੇ ਹੁਕਮ ਨੂੰ ਸਮਝ ਲੈਂਦਾ। ਅੱਜ ਜ਼ਿੰਦਗੀ ਲੈਣ ਵਾਸਤੇ ਆਏ ਹਾਂ ਮਹਾਰਾਜ ਦੇ ਦਰ ਤੇ, ਜਿੰਨੇ ਵੀ ਆਪਾਂ ਬੈਠੇ ਹਾਂ ਨਾ, ਇਹ ਜ਼ਿੰਦਗੀ ਪ੍ਰਾਪਤ ਤਾਂ ਹੋਏਗੀ ਜਦੋਂ ਮਹਾਰਾਜ ਦੇ ਹੁਕਮ ਨੂੰ ਬੁੱਝ ਲਾਂਗੇ, ਹੁਕਮ ਨੂੰ ਸਮਝ ਲਵਾਂਗੇ। ਇਸੇ ਕਰਕੇ ਰੋਜ਼ਾਨਾ ਮਹਾਰਾਜ ਦੇ ਦਰ ਤੋਂ ਇਸ ਹੁਕਮ ਨੂੰ ਸਮਝਣ ਦਾ ਯਤਨ ਕੀਤਾ ਜਾਂਦਾ। ਰੱਬ ਨਾਲ ਦੂਰੀ ਵੀ ਇਸੇ ਕਰਕੇ ਹੈ ਕਿਉਂਕਿ ਅਸੀਂ ਅਜੇ ਹੁਕਮ ਨੂੰ ਸਮਝ ਨਹੀਂ ਸਕੇ। ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੈ ਮੈਂ, ਕਹੇ ਨਾ ਕੋਈ। ਜਿਹਨੂੰ ਹੁਕਮ ਦੀ ਸਮਝ ਆ ਗਈ ਉਹ ਮੈਂ ਵੀ ਨਹੀਂ ਕਰਦਾ, ਉਹ ਮੈਂ ਮੇਰੀ ਹੋ ਮੈਂ ਹੰਗਤਾਂ ਤੋਂ ਵੀ ਨਿਰਲੇਪ ਹੋ ਜਾਂਦਾ ਹੈ। ਤੇ ਸਤਿਗੁਰੂ ਦੇ ਦਰ ਤੇ ਇਹ ਜੀਵਨ ਦੀ ਜਾਂਚ ਮਹਾਰਾਜ ਸਿਖਾਉਂਦੇ ਨੇ ਕਿ ਅਸਲ ਵਿੱਚ ਜ਼ਿੰਦਗੀ ਹੈ ਕਿ ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਗਰ ਨਾ ਜੀਵੇ ਕੋਈ। ਮੌਤ ਕੀ ਹੈ, ਮਰਨ ਵਿਸਰਨ ਗੋਬਿੰਦ, ਰੱਬ ਨੂੰ ਭੁੱਲ ਜਾਣਾ ਅਸਲ ਵਿੱਚ ਮੌਤ ਹੈ। ਤੇ ਫਿਰ ਜੀਵਨ ਕੀ ਹੈ, ਜੀਵਨ ਹਰ ਨਾਮ ਧਿਆਵਣੇ, ਰੱਬ ਨੂੰ ਧਿਆਉਣਾ ਉਹਨੂੰ ਸਿਮਰਨਾ ਅਸਲ ਵਿੱਚ ਜ਼ਿੰਦਗੀ ਹੈ। ਮਹਾਰਾਜ ਨੇ ਇਹੀ ਗੱਲ ਸਮਝਾਈ, ਆਖਾਂ ਜੀਵਾ ਵਿਸਰੈ ਮਰ ਜਾਓ। ਰੱਬ ਜੀ ਜਦ ਤੱਕ ਤੇਰਾ ਨਾਮ ਜਪਦਾ ਸਿਮਰਦਾ ਹਾਂ, ਤੇਰੇ ਹੁਕਮ ਵਿੱਚ ਚੱਲਦਾ, ਮੈਂ ਜ਼ਿੰਦਗੀ ਜਿਉਂਦਾ ਹਾਂ। ਪਰ ਜਦੋਂ ਤੈਨੂੰ ਭੁੱਲ ਜਾਂਦਾ ਨਾ, ਅਸਲ ਵਿੱਚ ਮੈਂ ਆਤਮਿਕ ਤੌਰ ਤੇ ਮਰ ਜਾਂਦਾ। ਗੁਰੂ ਨਾਨਕ ਦੇ ਘਰ ਲੰਮੀ ਜ਼ਿੰਦਗੀ ਜਿਉਣ ਨੂੰ ਤਰਜੀਹ ਨਹੀਂ ਦਿੱਤੀ, ਬਲਕਿ ਜਿੰਨੇ ਸਵਾਸ ਮਿਲੇ ਨੇ ਨਾ, ਉਹਨਾਂ ਸਵਾਸਾਂ ਨੂੰ ਸਫਲ ਕਰਨ ਦਾ ਵੱਲ ਸਿਖਾਇਆ। ਆ ਜਿੰਨੇ ਸਵਾਸ ਨੇ, ਇਹ ਮਤ ਸਮਝਿਓ ਕਿ ਸਵਾਸ ਕਿਸੇ ਰੂਪ ਦੇ ਵਿੱਚ ਕਿਤੇ ਹੋਰੋਂ ਪ੍ਰਾਪਤ ਹੋ ਜਾਣਗੇ। ਲੱਖਾਂ ਰੁਪਈਏ ਖਰਚ ਦਿੰਦੇ ਆ, ਆਕਸੀਜਨ ਦੇ ਸਿਲੰਡਰ ਲੱਗ ਜਾਂਦੇ ਆ, ਵੈਂਟੀਲੇਟਰਾਂ ਤੇ ਲਾ ਦਿੱਤਾ ਜਾਂਦਾ ਹੈ। ਪਰ ਸਾਧ ਸੰਗਤ ਜਦੋਂ ਰੱਬ ਵੱਲੋਂ ਸਵਾਸ ਮੁੱਕ ਗਏ, ਵੈਂਟੀਲੇਟਰਾਂ ਤੇ ਕਈ ਦਿਨ ਬੇਲੀ ਬਣਦੇ ਰਹਿੰਦੇ ਨੇ, ਸਵਾਸ ਨਹੀਂ ਜੇ ਚੱਲਦੇ। ਏਡਾ ਕੀਮਤੀ ਜੀਵਨ ਹੈ ਪਰਮੇਸ਼ਰ ਦੇ ਵੱਲੋਂ ਦਿੱਤਾ ਹੋਇਆ ਹੈ, ਅਮੋਲਕ ਹੈ, ਇੱਕ ਇੱਕ ਸਵਾਸ ਅਮੋਲਕ ਹੈ। ਪਰ ਸਵਾਸ ਅਮੋਲਕ ਸਫਲ ਉਦੋਂ ਹੁੰਦਾ ਹੈ ਜਦੋਂ ਤੁਹਾਡੇ ਵਾਂਗੂ ਜਿੱਦਾਂ ਤੁਸੀਂ ਬੈਠੇ ਹੋ ਨਾ, ਏਦਾਂ ਸੰਗਤ ਵਿੱਚ ਆ ਕੇ ਕਿਤੇ ਗੁਰੂ ਕਾ ਪਰਮੇਸ਼ਰ ਦਾ ਨਾਮ ਜਪਿਆ ਜਾਵੇ। ਇਹ ਜੀਵਨ ਹੀਰੇ ਜੈਸਾ ਜਨਮ ਹੈ, ਹੀਰਿਆਂ ਤੋਂ ਵੀ ਅਮੋਲਕ ਹੈ, ਕੌਡੀ ਬਦਲੇ ਜਾਏ। ਕਿਉਂ? ਕਿਉਂਕਿ ਰੈਣ ਗਵਾਈ ਸੋਏ ਕਹਿ, ਰਾਤ ਸੌ ਕੇ ਗਵਾ ਦਿੰਦੇ ਆ, ਤੇ ਦਿਵਸ ਗਵਾਇਆ ਖਾਏ, ਤੇ ਦਿਨ ਖਾਣ ਪੀਣ ਚ ਗੱਲੀ ਬਾਤੀ ਇੱਧਰ ਉੱਧਰ ਗਵਾ ਦਿੰਦੇ ਆ। ਤੇ ਮਹਾਰਾਜ ਕਹਿੰਦੇ ਏਡਾ ਕੀਮਤੀ ਜਨਮ ਹੈ, ਹੀਰੇ ਜੈਸਾ ਜਨਮ ਹੈ, ਜਨਮ ਬਹੁਤ ਕੀਮਤੀ ਹੈ। ਪਰ ਜੇ ਕਿਤੇ ਗੁਰੂ ਕੋਲੋਂ ਜੀਵਨ ਜਾਚ ਨਾ ਸਿੱਖੀ, ਤੇ ਫਿਰ ਗੁਰੂ ਕੋਲੋਂ ਜੀਵਨ ਜਾਚ ਨਾ ਸਿੱਖਣ ਕਰਕੇ ਕੌਡੀ ਬਦਲੇ ਜਾਏ। ਇਹ ਕੌਡੀਆਂ ਦੇ ਭਾਅ एक एक श्वास जोड़ा है व्यर्थ चलिया जाता, श्वास श्वास अमोलक है, जीवन बड़ा अमोलक है, पर सफलता होता है जीवन सफल जीवन सुनहार जप सद जीवन, जिन्हें सुनना तो जपना आरंभ कर दिता। हम सतगुरां ने जिहड़ी जीवन जाच सिखाई है, आरंभ में महाराज कहिंदे दुनिया के अंदर बंदा इसलिए जी रहा है कि मैं आ भी खा लवा आ भी खा लवा आ भी प्राप्त करना, दिन रात इको दौड़ लगी हुई है कि मैं ये भी प्राप्त कर लवा आ भी प्राप्त कर लवा। अज बंदा 100 कमाउंदा सी ते मन च ध्यान है हौली हौली सैलरी वध जाएगी 1000 तक पहुंच जाएगी, 1000 कमाउण लग्या ध्यान है लख कमा लवा, पर सतगुरु पातशाह कहिंदे सारी जिंदगी दौड़दा है इहनू टिका नहीं मिलदा शांति नहीं मिलदी, सहस खटे लख को उठ भावै तृप्त न आवै माया पाछे पाओ। वड्डे वड्डे राजे बादशाह होए ने दुनिया के अंदर, सारी जिंदगी बड़ा कुछ उन्होंने प्राप्त किया। एक राजे का जिक्र ज्ञानी जसवंत सिंह जी परवाना पंथ के महान विद्वान ने बहिए पढ़िया पास पुस्तक विच आरंभ विच जिक्र करते हैं कि उन्हें प्राप्ति बड़ी की, कम बहुत किए, लोग सोचते हैं राजे की जिंदगी क्या कमाल की जिंदगी है, हर बंदे के मन में आता है मेरी भी राजा महाराजा वर्गी जिंदगी हो। हुण एडा वड्डा राजा दुनिया भर की दौलतों के खजानिया के धन पदार्थ इकट्ठे किए, राज भाग सल्तनत वो जय जय तारे होंगे ने जिधर जाता है, पर मन में टिका नहीं, मन में शांति नहीं। तो एक दिन किसी रब के प्यारे गुरमुख के कोल जाके बेनती करता है, गुरमुख मैं सोचता सी शायद यह राज भाग प्राप्त कर लेना, अपना पसारा ते नामना खट लेना, लोगों को जय जयकार कर लेनी, यह शोभा वड्याई यह सुख के साधन इकट्ठे करके शायद यही जिंदगी है, पर मैं समझ नहीं आई, अजे तक मन में रस नहीं आया, अजे आनंद नहीं आया, यह बेरसी जी बड़ी जिंदगी च बनी है, मैं अजे भी लगता है कुछ अधूरा है, कुछ प्राप्त नहीं होया। वो गुरमुख प्यारे कितने गुरु की संगत करने वाले सी, कहिंदे फिर तेरे मन के सवाल का उत्तर ता मिल सकता, एक काम कर, कहिंदे सामने जिहड़ा एक खूह है ना, उस खूह दे विच आ फलानी रस्सी ते फलानी बाल्टी लै जा, ते बाल्टी नूं रस्सी नाल बन्न के उस बाल्टी नूं खूह दे विच लटका दे, जदों तू खूह विच लटकाएगा मेरी गल ध्यान नाल सुणी, तेरे सवाल का उत्तर ता आएगा जे तू होर हुण सवाल नहीं करेगा, होर नहीं बोलेगा, सत बचन कह के चलिया गया। वह बाल्टी रस्सी नाल बन्न के खूह दे विच लटकाउंदा है, तो जिस वक्त साधु महात्मा कोल पहुंचे ने कहिंदे आ रस्सी मैनू पकड़ा, हुण मैं पानी बाहर कढ़ांगा तू वेखी जाई, वह रस्सी नूं बार बार लटका के बाल्टी नूं पानी दे अंदर पूरा डोब देंदे ने, ते फिर रस्सी नाल बाहर खिंचदे है, तो जदों बाहर आउंदी है बाल्टी संगत जी खाली दी खाली, फिर पानी विच डोबदे है बाहर खिंचदे है तो बाल्टी फिर खाली दी खाली। वह लागे खड़ा राजा बड़ा हैरान होकर कहिंदा कि मेरे मन च इक सवाल होर आ गया, कहिंदे तैनूं पहला क्या सी, पहले सवाल का उत्तर चाहिदा बोलेगा नहीं, कहिंदे उहदा उत्तर भावें ना दे पर आ जिहड़ा नवा सवाल पैदा हो गया इहदा उत्तर देना बड़ा जरूरी है। कहिंदे की, कहिंदे जिहड़ी बाल्टी तुसीं खूह दे विच रस्सी राहीं डोबदे हो ना, कहिंदे इह बाल्टी जिन्नी वार मर्जी तुसीं पानी दे विच डोब दो बार बार बाहर कर दो यह रस्सी दे नाल, तो बाल्टी खाली दी खाली बाहर आ जाती है। कहिंदे सारी जिंदगी भी तुसीं इस बाल्टी नूं पानी दे अंदर डोबदे रहो, यह बाल्टी कदे भी भरन वाली नहीं, क्यों खाली आउंदी है, क्योंकि इस बाल्टी के थले थला ही नहीं है, तो जिस बाल्टी के थले थला ना ना हो, बिना थले की जी बाल्टी है जिनी बार मर्जी डोबी जाइए सच जाने वह बाल्टी खाली की खाली रहेगी। तो साधु गुरमुख प्यारे कह लगे भलिया यही तो तैनू समझा चाहते हैं कि जिनी देर तक मन में संतोख रूपी थला ना ना होनी देर तक सारी जिंदगी तू तो जिनी मर्जी दौड़ भज कर ला अंदर संतोख के थले तो बगैर तेरे अंदर में टिका नहीं प्राप्त होना। सात संगत एक बेनती होर गई, जो अमृत सरोवर का पावन इतिहास आप पढ़ते हैं ना, तो सिख विद्वान ने यह भी लिखा कि अमृत सरोवर के थल से हेठा संतोख सर सरोवर की लिया के मिट्टी पाई गई सी। एक कारण सब तो वड्डा यह भी है, एक तो सब तो वड्डा कारण की जगह रेतली सी, उधरली मिट्टी पा के इत्थे थले भरती पाई गई अमृत सरोवर में, पर दूजा कारण है कि जे हिरदे अंदर अमृत परमेश्वर का नाम जल टिकाउणा चाहुंदा है, जे वाकई जिंदगी का रस मानना चाहुंदा है, तेरे हिरदे रूपी तले दे अंदर भी संतोख दा थला बनना जरूरी चाहिदा है, क्योंकि दुनिया दे अंदर सगल सृष्ट को राजा दुखिया, हर का नाम जपत हुए सुखिया, लाख करोड़ी बंद ना परे, लखां करोड़ां भी इकट्ठे कर ले तेरे मन नूं बंद रोक नहीं पै सकदी, लाख करोड़ी बंद ना परे, हर का नाम जपत निस परे। याद रखे बिना संतोख नहीं को राज, संतोख तो बगैर किसी नूं राज नहीं प्राप्त हुंदा। दुनिया भर के पदार्थ शरीर की तृप्ति वास्ते भोजन है, पर असल दे विच शरीर की खुराक है। पर याद रखी शरीर की भुख नूं दूर करन वास्ते बथेरे साधन ने। आ गुरु के लंगर विच आउंदे आ, इत्थे शरीर की भुख दूर करन वास्ते लंगर विच प्रशादा मिलदा है, ते आत्मिक भुख नूं दूर करन वास्ते गुरु के शब्द की यह दात वरताई जांदी। दो प्रकार का भोजन मिलदा, शरीर की खुराक भी ते मन की भी खुराक। पर याद रखो शरीर के भुखे बंदे मंगते बन के लोगों के अगे मंगते हैं, पर दूसरे पासे जिहड़े मन के भुखे होंदे ने ना, वह सारी दुनिया के उपर जुलम ते अत्याचार कर लग पेंदे। शरीर के भुखिया ने इना दुनिया के अंदर जुलम नहीं किया, पाप नहीं कमाया, अपराध नहीं कमाया। असल विच जिहड़े मन के भुखे ने ना, उन्होंने दुनिया के अंदर एडा जुलम किया है, पाप किया है। कारू वर्गे बादशाह दुनिया भर की दौलत इकट्ठी करके भी कहिंदे सी मेरे कोल अजे है कोई नहीं, ते अज भी तुसीं वेखदे हो जिहड़े मन दे भुखे ने ना, आ वड्डे वड्डे कारपोरेट घराणे जिहड़े कदी सोचदे सी मैं शहर दे विच अमीर हो जां, फिर सोचदे सी स्टेट दे विच अमीर हो जावां, उस तों बाद कहिंदे मैं देश दा सब तों अमीर हो जावां, हुण सोचे मैं दुनिया दा सब तों अमीर हो जावां। ते उहनां कारपोरेट घराणियां दी भुख इन्नी ज्यादा वध गई, अज किसानां दा हक खाण वास्ते कानून राजनीतिक लोकां दे राही बनवा रहे ने, ते ओह साडी किते खुराक ना खो के लै जाण। अज कई किसानां नूं भुखे रह के भी धरने लाउणे पए, हालांकि भुखे रह के इहो जिहे धरने गुरमुख च प्रमाण नहीं है, पर फिर भी उहनां दी इह भावना है कि किते इह ना होवे कल नूं कारपोरेट दे कानून लागू हो गए सारी दुनिया भुखी मरेगी। अज असीं तुहानूं दस रहे हां कि असल विच इहो जिहे भुखे मरन नालों उन्हां किसान वीरां दा सहयोग करिए, किते इह मन दे भुखे सारी दुनिया नूं भुखिया ना कर दें। अज गुरु के चरणों में आए हैं, तो महाराज कहिंदे तन दा भुखा मंगता बन के मंगता है, तन दा भुखा अज इन्ने अपराध नहीं करता, बहुता वड्डा माड़ा पाप नहीं करता, पर मन दे भुखे दुनिया भर के अंदर सारे लोगों की खा के भी अजे रजदे नहीं पे, उन्हां दी तृष्णा की भुख बुझ नहीं पै गई। जे लकड़ां नूं अग दे विच पा के सोचिए कि अग बुझ जाएगी, वह तो होर प्रचंड होंदी है। दुनिया के पदार्थ इकट्ठे करके ये तृष्णा की जिहड़ी भुख है यह बुझदी नहीं, तो महाराज कहिंदे फिर बुझदी किवें है, तृप्त भई सच भोजन खाया। जिन सच का भोजन मिल गया, साच नाम आधार मेरा, जिन भुखा सब दवाइया, वह बंदा असल विच तृप्त है जिन सच नाल सांझ पै गई, पता लग गया ये पदार्थां चो किसे ने सदा नहीं रहना, पूर राजा पूर प्रजा पूर सब संसार ये कुछ भी निभण वाला नहीं, तो जे मेरे मन नूं आत्मा नूं कुछ तृप्त कर सकता है वह है परमेश्वर दे सच्चे नाम दा भोजन। तो जिन्हें यह छक लिया ना साच नाम आधार मेरा, जिन भुखा सब दवाइया ते आरंभ च बख्शिश कर रहे ने तृप्त भई, उन्हां दी आत्मा तृप्त हो गई है। सच भोजन खाया जिन्हां नूं इह सच दा नाम रूपी भोजन प्राप्त हो गया है। नाम तम रसना नाम पाया, भोजन छकिया किवें जांदा है, जिहड़े बंदे मन करके तन करके ते रसना करके परमेश्वर दे नाम नूं ध्यांदे ने, इह रसना ते बड़े स्वाद माणदी है। रोज ही आपां वन सवन्ने स्वाद, अज ये चीज बनी होवे दूजे दिन कहिंदे नवीं चीज बनाओ, फिर कहिंदे होर नवीं बनाओ, किन्ने स्वादां दे विच लगी हुई है। तो मेरे पातशाह कहिंदे बंदा रजदा नहीं। भाई गुरदास जी का बड़ा प्यारा बचन है, अखी वेखना रजियां बहु रंग तमाशे, उस्तत निंदा कन्न सुन रोवन तै हासे, साधी जीभ ना रजिया कर भोग विलासे, नक ना रजिया वास लै दुर्गंध सुहासे, रज ना कोई जीविया कूड़े परवासे, पीर मुरीदा पिर हरी सच्ची रह रासे, ना अखां रजदियां ने ना कन्न रजदे ने। आ रंग तमाशे वेख वेख नहीं रज रही, कन्न उस्तत निंदा सुन के नहीं रजदे, नक सुगंधी दुर्गंधी विच लगा है, जबान चस्पियां दे विच खचत हुई है। दुनिया का कोई भी बंदा रजदा नहीं, ते जिन्हें रजना है ਪੀਰ ਮੁਰੀਦਾ ਪਿਰ ਹਰੀ ਸੱਚੀ ਰਹਿ ਰਾਸੇ, ਜਿਹੜਾ ਮੁਰੀਦ ਆਪਣੇ ਗੁਰੂ ਮੁਰਸ਼ਦ ਦੇ ਦੱਸੇ ਹੋਏ ਰਾਹ ਤੇ ਚੱਲਦਾ ਹੈ, ਮਨ ਕਰਕੇ ਤਨ ਕਰਕੇ ਤੇ ਰਸਨਾ ਨਾਲ ਰੱਬ ਦੇ ਨਾਮ ਨੂੰ ਧਿਆਉਂਦਾ ਹੈ। ਮਨ ਕਰਕੇ ਤਨ ਕਰਕੇ ਰਸਨਾ ਕਰਕੇ ਤਾਂ ਕਿਹਾ, ਆਪਾਂ ਤਨ ਕਰਕੇ ਤੇ ਸੰਗਤ ਜੀ ਸਾਰੇ ਹਾਜ਼ਰ ਆ, ਪਰ ਕਈ ਵਾਰ ਮਨ ਸਾਡਾ ਹਾਜ਼ਰ ਨਹੀਂ ਹੁੰਦਾ। ਤਨ ਨੂੰ ਰਜਾਈ ਜਾਂਦੇ ਆ, ਖਾਂਦਿਆਂ ਖਾਂਦਿਆਂ ਮੂੰਹ ਇਕੱਠਾ ਪੈ ਲੈਂਦੇ ਆ ਸਭ ਅੰਗ, ਧ੍ਰਿਕ ਤਿਨਾਂ ਦਾ ਜੀਵਿਆ ਜਿਨ ਸੱਚ ਨਾ ਲੱਗੋ। ਰੰਗ ਰੋਜ ਸਮਝਾਉਂਦੇ ਮਹਾਰਾਜ, ਇਹ ਰਸਨਾ ਤੂੰ ਅਨਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੇ, ਜਿੱਚਰ ਹਰ ਰਸ ਪੱਲੇ ਨਾ ਪਾਏ। ਇਸ ਕਰਕੇ ਮਹਾਰਾਜ ਸਮਝਾਉਂਦੇ ਨੇ, ਜੇ ਆਤਮਿਕ ਭੁੱਖ ਦੂਰ ਕਰਨਾ ਚਾਹੁੰਦਾ ਹੈ, ਮਨ ਕਰਕੇ ਤਨ ਕਰਕੇ ਤੇ ਰਸਨਾ ਕਰਕੇ ਪਰਮੇਸ਼ਰ ਦਾ ਨਾਮ ਧਿਆਉਣਾ ਕਰ। ਜਿਨ੍ਹਾਂ ਧਿਆਇਆ ਉਹ ਤ੍ਰਿਪਤ ਹੋ ਗਏ ਹਨ। ਅਸਲ ਦੇ ਵਿੱਚ ਜੀਵਨਾ ਕੀ ਹੈ, ਜ਼ਿੰਦਗੀ ਕਿਸ ਨੂੰ ਕਿਹਾ ਜਾਂਦਾ ਹੈ, ਇਹ ਹੈ ਅਸਲ ਜ਼ਿੰਦਗੀ।
ਜੀਵਨ ਹਰ ਜਪ ਸਾਧ ਸੰਗ,
ਜਿਹੜਾ ਜੀਵਨ ਹੈ ਸੋ ਜੀਵਿਆ, ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਏ। ਜੀਵਨ ਹਰ ਜਪ ਸਾਧ ਸੰਗ, ਆ ਗੁਰੂ ਕੀ ਸੰਗਤ ਵਿੱਚ ਜੁੜ ਕੇ ਪਰਮੇਸ਼ਰ ਦਾ ਨਾਮ ਜਪਿਆ ਕਰ। ਇਸ ਸੰਸਾਰ ਦੇ ਅੰਦਰ ਆ ਕੇ ਯਾਦ ਰੱਖੀ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ। ਸੰਗਤ ਜੀ ਗੁਰੂ ਕੇ ਚਰਨਾਂ ਵਿੱਚ ਬੈਠੇ ਆ, ਇਹ ਜ਼ਿੰਦਗੀ ਜਿਉਣ ਦੀ ਕਲਾ ਸਿੱਖਣ ਵਾਸਤੇ ਆਏ ਆ। ਤੇ ਮਹਾਰਾਜ ਇੱਕ ਗੱਲ ਸਮਝਾਉਂਦੇ ਆ, ਜਿਹੜੀ ਗੁਰੂ ਕੀ ਸੰਗਤ ਹੈ ਨਾ, ਇਹ ਜਿਹੜੀ ਸਾਧ ਸੰਗ ਹੈ, ਇਹੀ ਅਸਲ ਦੇ ਵਿੱਚ ਜ਼ਿੰਦਗੀ ਜਿਉਣ ਦੀ ਕਲਾ ਸਿਖਾਉਂਦੀ ਹੈ। ਤੇ ਜੇ ਗੁਰੂ ਤੋਂ ਬਗੈਰ ਜ਼ਿੰਦਗੀ ਜਿਉਣ ਦਾ ਯਤਨ ਕਰੇਗਾ ਨਾ, ਕਈ ਵਾਰ ਜ਼ਿੰਦਗੀ ਜਿਉਂਦਿਆਂ ਜਿਉਂਦਿਆਂ ਅਸਲ ਦੇ ਵਿੱਚ ਜ਼ਿੰਦਗੀ ਦੇ ਤਲ ਤੋਂ ਬਹੁਤ ਥੱਲੇ ਡਿੱਗ ਜਾਂਦਾ ਹੈ ਬੰਦਾ। ਕਿਵੇਂ? ਸੰਗਤ ਦੇ ਰਾਹੀਂ ਮਹਾਰਾਜ ਇੱਕ ਗੱਲ ਸਮਝਾਉਂਦੇ ਨੇ, ਆ ਸਰੀਰਕ ਜ਼ਿੰਦਗੀ ਅਸਲ ਵਿੱਚ ਜੀਵਨ ਨਹੀਂ ਹੈ, ਇਹ ਸੁਰਤ ਤੇਰੀ ਕਿਹੜੇ ਪਾਸੇ ਜਾ ਰਹੀ ਹੈ, ਇੱਥੋਂ ਪਤਾ ਲੱਗਦਾ ਕਿ ਬੰਦਾ ਕਿਹੜੀ ਜ਼ਿੰਦਗੀ ਜੀ ਰਿਹਾ। ਕਈ ਵਾਰ ਸਰੀਰ ਬੰਦੇ ਦਾ ਇਨਸਾਨ ਵਰਗਾ ਆਪਾਂ ਵੇਖਣ ਨੂੰ ਕਵਾਂਗੇ ਬੰਦਾ ਤੇ ਇਨਸਾਨ ਹੈ, ਪਰ ਜਦੋਂ ਉਹਦਾ ਧਿਆਨ, ਉਹਦੀ ਸੁਰਤ, ਉਹਦੇ ਵਿਚਾਰ, ਉਹਦੇ ਕਰਮ ਵੇਖਾਂਗੇ, ਤੇ ਫਿਰ ਪਤਾ ਲੱਗਦਾ ਬੰਦਾ ਕਿਹੜੀ ਜ਼ਿੰਦਗੀ ਬਤੀਤ ਕਰ ਰਿਹਾ। ਤੇ ਮਹਾਰਾਜ ਕਹਿੰਦੇ ਕਈ ਵਾਰ ਕਰਤੂਤ ਪਸ਼ੂ ਕੀ ਮਾਨਸ ਜਾਤ, ਕਰਤੂਤਾਂ ਪਸ਼ੂਆਂ ਵਾਲੀਆਂ ਨੇ, ਜ਼ਿੰਦਗੀ ਜਿਉਣ ਦੀ ਕਲਾ ਭੁੱਲ ਗਿਆ, ਤੇ ਅਸਲ ਵਿੱਚ ਨਾਮ ਮਨੁੱਖ ਦਾ ਰੱਖਿਆ ਹੋਇਆ। ਇੱਕ ਬੜਾ ਪਿਆਰਾ ਵਿਦਵਾਨ ਨੇ ਲਿਖਿਆ, ਕਹਿੰਦੇ ਲੋਕ ਆਪਣੇ ਆਪ ਨੂੰ ਅਖਵਾਉਂਦੇ ਮੈਂ ਰੱਬ ਦਾ ਬੰਦਾ, ਬੰਦੇ ਦਾ ਅਰਥ ਵੈਸੇ ਸੇਵਕ ਹੁੰਦਾ, ਪਰ ਬੰਦੇ ਦੇ ਅਰਥ ਇੱਕ ਬੜੇ ਪਿਆਰੇ ਵਿਦਵਾਨ ਨੇ ਕਹਿੰਦੇ, ਕਹਿੰਦੇ ਵਾਰੇ ਤੇ ਬਲਿਹਾਰੇ ਜਾਈਏ ਨਿੱਤ ਉਹਦੀ ਸ਼ਾਨ ਤੋਂ, ਨਿਰੰਕਾਰ ਅਕਾਲ ਪੁਰਖ ਤੋਂ ਮੈਂ ਕੁਰਬਾਨ ਜਾਵਾਂ, ਜਿਹਦੀਆਂ ਕੁਦਰਤਾਂ ਬਣਾਇਆ ਤੁੱਛ ਬੰਦਾ ਹੈ, ਅੱਡੋ ਅੱਡੀ ਹੱਡੀਆਂ ਦੇ ਜੋੜ ਜੋੜੇ ਜੁਗਤ ਨਾਲ, ਆ ਸਰੀਰ ਦੇ ਅੰਗ ਜਿਹਨੇ ਜੁਗਤੀ ਨਾਲ ਜੋੜੇ ਨੇ, ਕੀਤੀ ਸੋ ਸਫਾਈ ਸੋਹਣੀ ਫੇਰ ਫੇਰ ਰੰਦਾ ਹੈ, ਬਾਹਰੋਂ ਚਿੱਟੇ ਪੋਚਿਆਂ ਨਾਲ ਪੋਚਿਆ ਮੁਨਾਰਾ ਸੋਹਣਾ, ਅੰਦਰ ਲਹੂ ਪਾਟ ਮਲ ਮੂਤ ਭਰ ਗੰਦਾ ਹੈ, ਬਾਹਰੋਂ ਬੜੀ ਸਫਾਈ ਕੀਤੀ ਹੈ, ਬੜੀ ਲਿਸ਼ਕ ਪੁਸ਼ਕ ਹੈ, ਬਾਹਰੋਂ ਚਿੱਟੇ ਪੋਚਿਆਂ ਨਾਲ ਪੋਚਿਆ ਮੁਨਾਰਾ ਸੋਹਣਾ, ਅੰਦਰ ਲਹੂ ਪਾਟ ਮਲ ਮੂਤ ਭਰ ਗੰਦਾ ਹੈ। ਤੇ ਵਿਦਵਾਨ ਲਿਖਦਾ, ਬੰਦਾ ਹੋ ਕੇ ਬੰਦਾ ਕਰੇ ਬੰਦਗੀ ਤਾਂ ਬੰਦਾ ਚੰਗਾ, ਬੰਦਗੀ ਬਗੈਰ ਬੰਦਾ ਗੰਦੇ ਤੋਂ ਨਹੀਂ ਗੰਦਾ। ਜੇ ਬੰਦਗੀ ਨਹੀਂ ਤੇ ਗੰਦਗੀ ਦਾ ਢੇਰ ਹੈ, ਇਹ ਸਰੀਰ ਇਨਸਾਨ ਦਾ ਕਰਤੂਤ ਕਰਕੇ ਅਸੀਂ ਪਸ਼ੂ ਬਣ ਗਏ। ਬਿਲ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ, ਜਿਹੜਾ ਸੰਗਤ ਤੋਂ ਬਗੈਰ ਸਿਮਰਨ ਤੋਂ ਬਗੈਰ ਜਿੰਨੀ ਜ਼ਿੰਦਗੀ ਜਿੰਨੇ ਸਵਾਸ ਬਤੀਤ ਕਰਦੇ ਹਾਂ, ਇਹ ਸੱਪ ਵਰਗੀ ਜ਼ਿੰਦਗੀ ਹੈ। ਇੱਥੋਂ ਤੱਕ ਮਹਾਰਾਜ ਦਾ ਇੱਕ ਬਚਨ ਹੈ, ਗੁਰਮੰਤਰਹੀਣ ਅਸੈ ਜੋ ਪ੍ਰਾਣੀ, ਤ੍ਰਿਗੰਤ ਜਨਮ ਭ੍ਰਸ਼ਟ ਲੈ, ਕੁੱਕਰ ਹੈ ਸੁੱਕਰ ਹੈ ਵਰਤ ਬੈ ਤੱਕ ਹੈ ਸਰਪ ਲੈ ਤੁਲ ਖਲੈ। ਹੁਣ ਅਸੀਂ ਕਹਾਂਗੇ ਸ਼ਾਇਦ ਇਹ ਮਰਨ ਤੋਂ ਬਾਅਦ ਵਿੱਚ ਜੂਨਾਂ ਦੀ ਗੱਲ, ਉਹ ਤਾਂ ਮਹਾਰਾਜ ਹੀ ਜਾਣਦੇ ਹੈ, ਪਰ ਜਿਉਂਦਿਆਂ ਦੀ ਵੀ ਤੇ ਆਪਾਂ ਕਈ ਵਾਰ ਇਨਸਾਨੀਅਤ ਤੋਂ ਦੇਖ ਕੇ ਕਿਹੜੇ ਪਸ਼ੂਆਂ ਦੀ ਜ਼ਿੰਦਗੀ ਜੀ ਰਹੇ ਹਾਂ। ਉਹਦਾ ਮਹਾਰਾਜ ਨੇ ਜ਼ਿਕਰ ਕੀਤਾ, ਕਹਿੰਦੇ ਕੁੱਕਰ ਹੈ, ਕੁੱਕਰ ਕਹਿੰਦੇ ਕੁੱਕਰ ਨੂੰ ਆ ਪੜਤੋਲ ਕਰੀਏ। ਦਸਵੇਂ ਪਾਤਸ਼ਾਹ ਦਾ ਇੱਕ ਇਤਿਹਾਸ ਹੈ, ਬਾਬਾਣੀਆਂ ਕਹਾਣੀਆਂ ਪੁਸਤਕ 'ਚ ਡਾਕਟਰ ਸਾਹਿਬ ਸਿੰਘ ਨੇ ਜ਼ਿਕਰ ਕੀਤਾ। ਕਹਿੰਦੇ ਦਸਵੇਂ ਪਾਤਸ਼ਾਹ ਨੇ ਇੱਕ ਦਿਨ ਲਾਂਗਰੀ ਸਿੰਘ ਨੂੰ ਕਿਹਾ, ਸਿੰਘ ਜੀ ਇੱਕ ਨਾ ਖੁੱਲ੍ਹੇ ਭਾਂਡੇ ਦੇ ਅੰਦਰ ਚੌਲਾਂ ਦਾ ਪਲਾਅ ਤਿਆਰ ਕਰੋ। ਸਬਜ਼ੀਆਂ ਕੱਟ ਕੇ ਬੜਾ ਸੋਹਣਾ ਪਲਾਅ ਤਿਆਰ ਕੀਤਾ ਸੱਤ ਬਚਨ ਕਹਿ ਕੇ ਲਾਂਗਰੀ ਸਿੰਘ ਨੇ। ਫਿਰ ਮਹਾਰਾਜ ਕਹਿੰਦੇ ਇੱਕ ਕੰਮ ਕਰੋ, ਸਿੱਖੋ ਆਨੰਦਪੁਰ ਦੀਆਂ ਗਲੀਆਂ ਦੇ ਸਾਰੇ ਕੁੱਤੇ ਹਿੱਕ ਕੇ ਲੈ ਕੇ ਆਓ। ਕਹਿੰਦੇ ਸੱਤ ਬਚਨ, ਮਹਾਰਾਜ ਨੇ ਉਹ ਚੌਲਾਂ ਦਾ ਜਿਹੜਾ ਕੜਾਹ ਸੀ ਨਾ, ਕੜਾਹਿਆ ਵੱਡੇ ਕੜਾਹੇ ਦੇ ਅੰਦਰ ਪਲਾ ਤਿਆਰ ਕੀਤਾ, ਖੁੱਲ੍ਹੇ ਮੈਦਾਨ 'ਚ ਰੱਖ ਦਿੱਤਾ, ਤੇ ਸਿੰਘ ਗਲੀਆਂ ਦੇ ਕੁੱਤੇ ਡਾਂਗ ਫੇਰ ਕੇ ਹਿੱਕ ਕੇ ਲਿਆਉਂਦੇ। ਪਰ ਸੁੰਘਣ ਦੀ ਸ਼ਕਤੀ ਬੜੀ ਤੇਜ਼ ਹੁੰਦੀ ਹੈ, ਚੌਲਾਂ ਦੇ ਪਲਾ ਦੀ ਖੁਸ਼ਬੂ ਉਹਨਾਂ ਕੁੱਕਰਾਂ ਵਾਲੇ ਪਾਸੇ ਆਉਂਦੀ ਹੈ।
ਤੇ ਭੱਜੇ ਭੱਜੇ ਆਉਂਦੇ ਨੇ ਕਿ ਇੱਧਰ ਖੁਸ਼ਬੂ ਆ ਰਹੀ ਹੈ ਤੇ ਜਿੱਥੇ ਚੌਲਾਂ ਦਾ ਪਲਾ ਪਿਆ ਸੀ ਨਾ ਕੜਾਹੇ ਦੇ ਵਿੱਚ ਗਰਮ ਗਰਮ ਪਲਾ ਭੱਜ ਭੱਜ ਕੇ ਉੱਧਰ ਨੂੰ ਆਏ ਸੱਜੇ ਖੱਬੇ ਵੇਖਦੇ ਨੇ ਇੱਧਰੋਂ ਵੀ ਕੁੱਕਰ ਆ ਰਿਹਾ ਇੱਧਰੋਂ ਵੀ ਕੁੱਕਰ ਆ ਰਿਹਾ ਇੱਧਰੋਂ ਵੀ ਕੁੱਕਰ ਆ ਰਿਹਾ ਤੇ ਜਦੋਂ ਸੱਜੇ ਖੱਬੇ ਤੋਂ ਕੁੱਕਰਾਂ ਨੂੰ ਭੱਜਦੇ ਆਉਂਦਿਆਂ ਵੇਖਿਆ ਨਾ ਉਹ ਚੌਲਾਂ ਵਾਲੇ ਪਾਸੇ ਪਲਾ ਵਾਲੇ ਪਾਸੇ ਤੋਂ ਧਿਆਨ ਹਟ ਗਿਆ ਤੇ ਇੱਕ ਦੂਜੇ ਨੂੰ ਭੌਂਕਣ ਲੱਗ ਪਏ ਭੌਂਕਦਿਆਂ ਭੌਂਕਦਿਆਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਲੱਗ ਪਏ ਵੱਢਣ ਲੱਗ ਪਏ ਵੱਢਦਿਆਂ ਵੱਢਦਿਆਂ ਲਹੂ ਲੁਹਾਨ ਹੋ ਗਏ ਡਿੱਗਦੇ ਨੇ ਕਈ ਚੌਲਾਂ ਦੇ ਪਲਾ ਤੇ ਗਰਮ ਗਰਮ ਪਲਾ ਸਰੀਰ ਨੂੰ ਸਾੜਦਾ ਹੈ ਉਹ ਕੜਾਹੇ ਦੇ ਅੰਦਰ ਜਿੰਨਾ ਵੀ ਸੰਗਤ ਜੀ ਪਲਾ ਸੀ ਨਾ ਉਹ ਮਿੱਟੀ ਘੱਟੇ 'ਚ ਰੋਲ ਕੇ ਰੱਖ ਦਿੱਤਾ ਇੱਕ ਦੂਜੇ ਨਾਲ ਲੜਦਿਆਂ ਭਿੜਦਿਆਂ ਨੇ ਸਾਰਾ ਖਲਾਰਾ ਪਾਤਾ ਜਿਵੇਂ ਤੁਹਾਨੂੰ ਸੁਣ ਕੇ ਹਾਸਾ ਰਿਹਾ ਨਾ ਉੱਥੇ ਸਿੱਖ ਜਿਹੜੇ ਅੱਖੀਂ ਵੇਖ ਰਹੇ ਨੇ ਹਾਸਾ ਦੂਰੇ ਹੋਈ ਜਾਣ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਿੱਖੋ ਹੱਸਦੇ ਕਿਉਂ ਜੇ ਕਹਿੰਦੇ ਮਹਾਰਾਜ ਹੱਸਦੇ ਤਾਂ ਹਾਂ ਕਿ ਇਹਨਾਂ ਕੁੱਤਿਆਂ ਵਾਸਤੇ ਇੰਨਾ ਜ਼ਿਆਦਾ ਚੌਲਾਂ ਦਾ ਪਲਾ ਤੁਸੀਂ ਤਿਆਰ ਕੀਤਾ ਸੀ ਰੱਜ ਰੱਜ ਕੇ ਖਾ ਲੈਂਦੇ ਨਾ ਮਹਾਰਾਜ ਤਾਂ ਵੀ ਬਚ ਜਾਣਾ ਸੀ ਪਰ ਇਹਨਾਂ ਦੀ ਬਿਰਤੀ ਸੀ ਕਿਤੇ ਉਹ ਨਾ ਜ਼ਿਆਦਾ ਖਾ ਜੇ ਉਹ ਨਾ ਜ਼ਿਆਦਾ ਖਾ ਜੇ ਨਾ ਆਪ ਖਾਧਾ ਨਾ ਦੂਜੇ ਨੂੰ ਖਾ ਦਿੱਤਾ ਲਹੂ ਲੁਹਾਨ ਹੋ ਗਏ ਨੇ ਆਪਣਾ ਵੀ ਨੁਕਸਾਨ ਕੀਤਾ ਤੇ ਦੂਜੇ ਦਾ ਵੀ ਨੁਕਸਾਨ ਕੀਤਾ ਤੇ ਮੇਰੇ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣਗੇ ਸਿੱਖੋ ਫਿਰ ਪਰਚੋਲ ਕਰਿਓ ਕਿਤੇ ਤੁਹਾਡੇ ਚੋਂ ਕੋਈ ਇਹਨਾਂ ਦਾ ਸਾਥੀ ਤੇ ਨਹੀਂ ਕਿਤੇ ਇਹਨਾਂ ਵਰਗਾ ਤੇ ਨਹੀਂ ਗੁਰੂ ਨਾਨਕ ਦਾ ਘਰ ਹੈ ਕਿ ਘਾਲ ਖਾਏ ਕੁਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ ਜੇ ਵੰਡ ਕੇ ਖਾਓਗੇ ਖਾਵੇਂ ਖਰਚੇ ਰਲ ਮਿਲ ਭਾਈ ਤੋਟ ਨਾ ਆਵੇ ਵੱਧ ਦੋ ਜਾਈ ਸੱਚ ਜਾਣਿਓ ਤੁਹਾਨੂੰ ਕਦੀ ਘਾਟਾ ਨਹੀਂ ਪਰ ਜਿੱਦਣ ਇਨਸਾਨੀਅਤ ਦੀ ਸਿੱਖੀ ਦੀ ਜ਼ਿੰਦਗੀ ਛੱਡਤੀ ਨਾ ਇਹ ਪਸ਼ੂਆਂ ਦੀ ਜ਼ਿੰਦਗੀ ਸਭ ਕੁਝ ਹੁੰਦਿਆਂ ਵੀ ਬਰਬਾਦ ਹੋ ਜਾਓਗੇ ਪਰ ਜੇ ਕਿਤੇ ਗੁਰੂ ਦੇ ਰਾਹ ਤੇ ਤੁਰੋਗੇ ਨਾ ਵੰਡ ਕੇ ਛਕਣਾ ਸਿੱਖ ਲਓਗੇ ਨਾ ਇਹ ਦੁਨੀਆਂ ਦਾ ਸਾਰਾ ਰਾਜ ਭਾਗ ਤੁਹਾਡੀ ਝੋਲੀ ਵਿੱਚ ਆ ਕੇ ਪੈ ਜਾਏਗਾ ਸਿੱਖ ਕੌਮ ਕਦੇ ਨਾ ਹਾਰੇ ਜੇ ਸਿੱਖ ਨੂੰ ਸਿੱਖ ਨਾ ਮਾਰੇ ਦੁਨੀਆਂ ਕਹਿੰਦੀ ਹੈ ਤੇ ਮਹਾਰਾਜ ਕਹਿੰਦੇ ਜਿੱਥੇ ਕੁੱਕਰ ਹੁਣ ਇੱਕ ਬਿਰਤੀ ਪਛਾਣ ਲਿਓ ਜੇ ਕੁਝ ਰੁਪਈਏ ਪੈਸੇ ਵਾਸਤੇ ਘਰ ਪਰਿਵਾਰ ਦੇ ਵਿੱਚ ਇੱਕ ਭਰਾ ਦੂਜੇ ਭਰਾ ਦਾ ਦੁਸ਼ਮਣ ਬਣ ਗਿਆ ਰਿਸ਼ਤੇਦਾਰ ਖੂਨ ਦੇ ਪਿਆਸੇ ਹੋ ਗਏ ਨੇ ਕੁਝ ਰੁਪਈਏ ਪੈਸੇ ਵਾਸਤੇ ਤੇ ਫਿਰ ਪਰਚੋਲ ਕਰ ਲਈਏ ਇਹ ਲਾਲਚ ਵੱਸ ਹੋ ਕੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਕਾਹਦੀ ਜ਼ਿੰਦਗੀ ਬਤੀਤ ਕਰ ਰਹੇ ਨੇ ਉਹ ਕੁੱਕਰ ਦੀ ਜ਼ਿੰਦਗੀ ਹੋਈ ਨਾ ਸਾਧ ਸੰਗਤ ਦੂਜਾ ਬਚਨ ਕੀਤਾ ਸੁੱਕਰ ਸੁੱਕਰ ਦਾ ਮਤਲਬ ਸੂਰ ਦਸ ਦਸ ਬਾਰਾਂ ਬਾਰਾਂ ਉਹਦੇ ਬੱਚੇ ਗੰਦਗੀ ਖਾਂਦਾ ਹੈ ਤੇ ਗੰਦ ਵਿੱਚ ਬੱਚੇ ਪਾਲਦਾ ਹੈ ਤੇ ਕਹਿੰਦੇ ਇਸੇ ਤਰ੍ਹਾਂ ਜਿਹੜਾ ਬੰਦਾ ਰਿਸ਼ਵਤ ਖੋਰੀ ਹੇਰਾ ਫੇਰੀ ਬੇਈਮਾਨੀ ਦੀ ਕਮਾਈ ਆਪ ਖਾਵੇ ਤੇ ਉਹਦੇ ਨਾਲ ਆਪਣੇ ਪਰਿਵਾਰ ਨੂੰ ਪਾਲੇ ਕਾਹਦੀ ਜ਼ਿੰਦਗੀ ਬਤੀਤ ਕਰਦਾ ਹੈ ਸੁੱਕਰ ਹੈ ਤੀਜਾ ਜਦ ਬਚਨ ਕੀਤਾ ਗਲਤ ਪੈ ਅੱਜ ਜੀਵਨ ਆ ਸਫਲ ਜੀਵਨ ਸਿੱਖਣ ਵਾਸਤੇ ਆਏ ਹਾਂ ਕਿਤੇ ਇਨਸਾਨੀਅਤ ਦੀ ਜ਼ਿੰਦਗੀ ਤੇ ਅਸੀਂ ਡਿੱਗ ਤਾਂ ਨਹੀਂ ਗਏ ਗੁਰੂ ਕੀ ਸੰਗਤ ਮਹਾਰਾਜ ਦੇ ਬਚਨਾਂ ਤੋਂ ਜੀਵਨ ਜਿਉਣ ਦੀ ਕਲਾ ਸਿੱਖਣੀ ਹੈ ਕਿਤੇ ਅਸੀਂ ਇਹ ਤੇ ਕਹਿੰਦੇ ਹਾਂ ਪਸ਼ੂ ਆ ਤੇ ਸਾਡੇ ਅੰਦਰ ਜਿਹੜੀ ਕਰਤੂਤ ਪਸ਼ੂ ਕੀ ਉਹਨੂੰ ਵੀ ਤੇ ਪਰਚੋਲਣਾ ਇਹ ਸ਼ੀਸ਼ਾ ਲਾ ਕੇ ਵੇਖਣਾ ਹੈ ਵੇਖੋ ਮਹਾਰਾਜ ਦੇ ਕੋਲ ਜਦੋਂ ਭਾਈ ਕੌਡੇ ਨੇ ਮਹਾਰਾਜ ਦੇ ਦਰਸ਼ਨ ਕੀਤੇ ਨੇ ਕੌਡਾ ਸ਼ਾਹ ਬਣ ਗਿਆ ਆਪਾਂ ਪਹਿਲਾਂ ਰਾਕਸ਼ਸ ਕਹਿੰਦੇ ਸਾਂ ਉਹ ਕਹਿੰਦਾ ਮੈਂ ਬੰਦਾ ਨਹੀਂ ਮਾਰ ਕੇ ਖਾਧਾ ਮਹਾਰਾਜ ਮੈਂ ਸ਼ੀਸ਼ੇ 'ਚ ਵੇਖਿਆ ਜਿਹੜਾ ਪਸ਼ੂ ਸੀ ਉਹੀ ਮਾਰਿਆ ਕਿਉਂਕਿ ਅੰਦਰ ਦੀ ਬਿਰਤੀ ਉਹਨੂੰ ਸ਼ੀਸ਼ੇ ਵਿੱਚ ਨਜ਼ਰ ਆਉਂਦੀ ਸੀ ਇਤਿਹਾਸਕ ਪੱਖ ਹੈ ਸਾਡਾ ਤੇ ਮਹਾਰਾਜ ਨੇ ਫਿਰ ਬਾਣੀ 'ਚ ਪੰਜਵੇਂ ਪਾਤਸ਼ਾਹ ਬਚਨ ਕੀਤਾ ਗੜਤਬ ਦਾ ਖੋਤੇ ਦਾ ਖਾਲਸਾ ਹੀ ਭਾਸ਼ਾ ਜਿਹਨੂੰ ਥਾਣੇਦਾਰ ਵੀ ਕਿਹਾ ਜਾਂਦਾ ਮਨ ਮਰਜ਼ੀ ਦਾ ਮਾਲਕ ਹੈ ਜਿਹੜਾ ਸੁਣਦਾ ਮੰਨਦਾ ਨਹੀਂ ਕਿਸੇ ਦੀ ਭਾਰ ਪੈ ਜੇ ਤੇ ਫਿਰ ਚਾਲੇ ਪਾਉਂਦਾ ਹੈ ਕਹਿੰਦੇ ਏਦਾਂ ਮਨ ਮਰਜ਼ੀ ਕਰਨ ਵਾਲਾ ਵੀ ਤੇ ਖੋਤੇ ਦੀ ਜ਼ਿੰਦਗੀ ਬਤੀਤ ਕਰਦਾ ਗੜਤਬ ਹੈ ਕਾਕੇ ਕਾਕੇ ਕਹਿੰਦੇ ਕਾਂ ਨੂੰ ਹੁਣ ਕਾਂ ਦੀ ਬਿਰਤੀ ਹੈ ਸੰਗਤ ਜੀ ਕਿੰਨੀਆਂ ਵਧੀਆ ਚੀਜ਼ਾਂ ਉਹਦੇ ਅੱਗੇ ਪਰੋਸ ਕੇ ਰੱਖ ਦਈਏ ਨਾ ਜੇ ਸਾਡੇ ਘਰ ਦੇ ਵਿਹੜੇ ਦੇ ਚੌਂਕੇ ਵਿੱਚ ਜਾ ਕੇ ਜੇ ਉਹਨੇ ਆਟਾ ਖਾ ਲਿਆ ਜੇ ਮੱਖਣ ਦੇ ਵਿੱਚ ਚੁੰਝ ਮਾਰ ਲਈ ਆਪਾਂ ਸੋਚਾਂਗੇ ਅੱਜ ਬੜੀ ਸਵਾਦੀ ਚੀਜ਼ ਖਾਣ ਨੂੰ ਮਿਲ ਗਈ ਇਸ ਕਾਂ ਨੂੰ ਅੱਜ ਤੋਂ ਬਾਅਦ ਗੰਦ ਨਹੀਂ ਖਾਏਗਾ ਪਰ ਥੋੜੀ ਦੂਰ ਜਾ ਕੇ ਵੇਖਦੇ ਆ ਉਹ ਫਿਰ ਮੁਰਦਾਰ ਖਾਂਦਾ ਹੁੰਦਾ ਹੈ ਗੰਦਗੀ ਦੇ ਵਿੱਚ ਜਾ ਕੇ ਚੁੰਝਾਂ ਮਾਰਦਾ ਮਹਾਰਾਜ ਦੀ ਬਾਣੀ ਦਾ ਬਚਨ ਹੈ ਕੌਆ ਤਾਗ ਕਹੋ ਅੰਮ੍ਰਿਤ ਰਸ ਪਾਈ ਹੈ ਤ੍ਰਿਪਤੈ ਵਿਸ਼ਟਾ ਖਾਏ ਮੁੱਖ ਦੋ ਹੈ ਕਿੰਨੀਆਂ ਵਧੀਆ ਅੰਮ੍ਰਿਤ ਵਰਗੀਆਂ ਚੀਜ਼ਾਂ ਉਹਨੂੰ ਦੇਤੀਆਂ ਪਰ ਗੰਦ ਖਾਣ ਤੋਂ ਬਗੈਰ ਉਹਨੂੰ ਤ੍ਰਿਪਤੀ ਨਹੀਂ ਤੇ ਕਿੰਨਾ ਸਮਝਾਈਏ ਭਲਿਆ ਨਸ਼ੇ ਨਾ ਕਰਿਆ ਕਰ ਵਿਚਾਰ ਨਾ ਕਰ ਮਾੜੇ ਕਰਮ ਛੱਡ ਦੇ ਗੁਰੂ ਦੇ ਰਾਹ ਤੇ ਤੁਰ ਅੰਮ੍ਰਿਤ ਛੱਕ ਕੇ ਗੁਰੂ ਵਾਲਾ ਬਣ ਚਾਰ ਬੱਜਰ ਕਰੈਤਾਂ ਤੋਂ ਬਚ ਜਾ ਬੜਾ ਝੂਮਦਾ ਸੀ ਬੜੇ ਪਿਆਰੇ ਬਚਨ ਲੱਗੇ ਗਿਆਨੀ ਜੀ ਬੜੀ ਵਧੀਆ ਵਿਚਾਰ ਕੀਤੀ ਹੈ ਤੇ ਸ਼ਾਮਾਂ ਨੂੰ ਜਾ ਕੇ ਵੇਖਾ ਠੇਕੇ ਦੀ ਲਾਈਨ ਤੇ ਖਲੋਤਾ ਹੁੰਦਾ ਹੈ ਉਹੀ ਬੰਦਾ ਇਹਦਾ ਮਤਲਬ ਕਿੰਨਾ ਕੁਝ ਉਹਨੂੰ ਸਮਝਾ ਦਈਏ ਨਾ ਉਹ ਕਾਂ ਵਰਗੀ ਬਿਰਤੀ ਗੰਦ ਖਾਣ ਵਾਲੀ ਨਹੀਂ ਜਾਂਦੀ ਇਹ ਜੀਵਨ ਗੁਰੂ ਕੋਲੋਂ ਸਿੱਖਣ ਵਾਸਤੇ ਆਇਆ ਗਰਤ ਬੈ ਕਾਕਾ ਸਰਪ ਲੈ ਤੇ ਸੱਪ ਤੈਨੂੰ ਸੱਪ ਦੀ ਅਵਸਥਾ ਹੈ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਸੱਪ ਜਿਹਦੇ ਅੰਦਰ ਜ਼ਹਿਰ ਵੱਧਦਾ ਹੈ, ਉਮਰ ਵੱਧਦੀ ਜਾਂਦੀ ਹੈ ਨਾਲ ਜ਼ਹਿਰ ਵੱਧਦਾ ਜਾਂਦਾ ਹੈ, ਉਹ ਜ਼ਹਿਰ ਇੰਨਾ ਪ੍ਰਭਾਵਿਤ ਕਰਦਾ ਹੈ ਉਹ ਸੱਪ ਦੇ ਸਾਹਮਣੇ ਪਸ਼ੂ ਆ ਜੇ, ਪੰਛੀ ਆ ਜੇ, ਕੋਈ ਮਨੁੱਖ ਆ ਜੇ, ਉਹਨੇ ਆਪਣਾ ਜ਼ਹਿਰ ਕੱਢਣਾ ਹੈ। ਇੱਥੋਂ ਤੱਕ ਕਿ ਦਰਖਤਾਂ ਤੇ ਜ਼ਹਿਰ ਕੱਢਦਾ ਹੈ, ਪੱਥਰਾਂ ਤੇ ਵੀ ਆਪਣਾ ਜ਼ਹਿਰ ਕੱਢਦਾ ਜਿਹੜਾ ਸੰਖੀਆ ਬਣ ਜਾਂਦਾ। ਇਹਦਾ ਭਾਵ ਬੰਦਾ ਸੋਚੇ ਕਿ ਮੈਂ ਤੇ ਸੱਪ ਦਾ ਕੁਝ ਵਿਗਾੜਿਆ ਨਹੀਂ, ਇਹ ਕਿਉਂ ਕਾਰਨ ਵੈਰ ਕਰਦਾ। ਅਸਲ ਉਹਦੇ ਅੰਦਰ ਦਾ ਜ਼ਹਿਰ ਹੀ ਇੰਨਾ ਉਹਨੂੰ ਪਾਗਲ ਕਰ ਦਿੰਦਾ ਹੈ ਕਿ ਉਹ ਬੰਦਾ ਆਪਣੀ ਉਹ ਸੱਪ ਜ਼ਹਿਰ ਕਰਕੇ ਆਪਣੀ ਸੁੱਧ ਬੁੱਧ ਗਵਾ ਦਿੰਦਾ ਹੈ, ਤੇ ਇਸੇ ਤਰੀਕੇ ਦੇ ਨਾਲ ਉਹ ਕਿਸੇ ਨਾਲ ਵੀ ਜ਼ਹਿਰ ਕੱਢ ਕੇ ਨੁਕਸਾਨ ਕਰਦਾ ਹੈ। ਤੇ ਜਿਹੜਾ ਬੰਦਾ ਬਿਨਾਂ ਕਾਰਨ ਤੋਂ ਕਿਸੇ ਨਾਲ ਈਰਖਾ ਨਫ਼ਰਤ ਕਰੀ ਜਾਵੇ, ਐਵੇਂ ਬਿਨਾਂ ਕਾਰਨ ਤੋਂ ਲੜਾਈਆਂ ਪਾਈ ਜਾਵੇ, ਉਹ ਬੰਦਾ ਵੀ ਕਿਤੇ ਸੰਗਤ ਜੀ ਸੱਪ ਦੀ ਜ਼ਿੰਦਗੀ ਬਤੀਤ ਕਰੇ। ਬੰਦਾ ਕਹਿੰਦਾ ਮੈਂ ਤੈਨੂੰ ਕੁਝ ਆਖਿਆ, ਉਹ ਕਹਿੰਦਾ ਅਸਲ 'ਚ ਆਖਿਆ ਕੁਝ ਨਹੀਂ, ਉਹਦੇ ਅੰਦਰ ਦੀ ਬਿਰਤੀ ਹੈ, ਕਿਉਂਕਿ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਦਾ ਅਰਜਾਰੀ, ਜੇ ਸਿਮਰਨ ਨਹੀਂ, ਨਾਮ ਨਹੀਂ, ਆ ਗੁਰੂ ਕੀ ਸੰਗਤ ਨਹੀਂ, ਤੇ ਸੱਚ ਜਾਣੇ ਉਹ ਸੱਪ ਵਰਗੀ ਜ਼ਿੰਦਗੀ, ਉਹ ਦਿਨ ਰਾਤ ਏਦਾਂ ਦੇ ਕਾਰਜ ਕਰ। ਇੱਕ ਇੱਕ ਪੱਖ ਮਾਰੇ ਨੇ ਸਮਝਾਇਆ, ਭਲਿਆ ਜੇ ਅਸਲ ਜ਼ਿੰਦਗੀ ਜਿਉਣਾ ਚਾਹੁੰਦਾ ਹੈ, ਗੁਰਸਿੱਖ ਭਲ ਕੇ ਉੱਠ ਕਰ ਅੰਮ੍ਰਿਤ ਵੇਲੇ ਸਰਨਾ ਮੰਦਾ, ਗੁਰ ਕੇ ਬਚਨ ਉਚਾਰ ਕੇ ਧਰਮਸ਼ਾਲ ਦੀ ਸੁਰਤ ਕਰਨ ਦਾ, ਸਾਧ ਸੰਗਤ ਵਿੱਚ ਜਾਏ ਕੈ ਗੁਰਬਾਣੀ ਦੇ ਪ੍ਰੀਤ ਸੁਣਨ ਦਾ, ਸ਼ੰਕਾ ਮਨੋ ਮਿਟਾਏ ਕੈ ਗੁਰਸਿੱਖਾਂ ਦੀ ਸੇਵ ਕਰਨ ਦਾ, ਕਿਰਤ ਵਿਰਤ ਕਰ ਧਰਮ ਦੀ, ਲੈ ਪ੍ਰਸਾਦ ਆਣ ਵਰਤਨ ਦਾ, ਗੁਰਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ ਆਪ ਖਵਨ ਦਾ, ਕਲੀ ਕਾਲ ਪ੍ਰਗਾਸ ਕਰ ਗੁਰ ਕੇਲਾ ਕੇਲਾ ਗੁਰਸੰਦਾ, ਗੁਰਮੁਖ ਗਾਦੀ ਰਾਹ ਚਲਾਉਂਦਾ। ਆਹ ਰਾਹ ਹੈ ਜਿਹੜਾ ਆਪਾਂ ਮਹਾਰਾਜ ਦੇ ਕੋਲੋਂ ਸਿੱਖਣ ਵਾਸਤੇ ਆਏ। ਅੱਖਰ ਅੱਖਰ ਜ਼ਿੰਦਗੀ ਦੀ ਜਾਚ ਸਿਖਾਉਂਦਾ ਹੈ, ਤੇ ਮਹਾਰਾਜ ਬਖਸ਼ਿਸ਼ ਕਰਦੇ ਨੇ ਜੇ ਜ਼ਿੰਦਗੀ ਨੂੰ ਜਿਉਣਾ ਹੈ ਤੇ ਆ ਸੰਗਤ ਵਿੱਚ ਬੈਠ ਕੇ ਜ਼ਿੰਦਗੀ ਜਿਉਣ ਦੀ ਕਲਾ ਸਿੱਖ, ਤੇ ਤੁਸੀਂ ਭਾਗਾਂ ਵਾਲੇ ਹੋ ਸੰਗਤ ਜੀ, ਇੱਥੋਂ ਸਿੱਖ ਕੇ ਫਿਰ ਦੁਨੀਆਂ ਦੇ ਕਾਰ ਵਿਹਾਰ ਕਰਨ ਵਾਸਤੇ ਅੱਗੇ ਵਧਦੇ। ਇਹ ਹੈ ਅਸਲ ਜ਼ਿੰਦਗੀ, ਮਹਾਰਾਜ ਸਮਝਾ ਰਹੇ ਨੇ। ਜੀਵਨ ਹਰ ਜੀਵਨ, ਜੀਵਨ ਹਰ ਜਪ ਸਾਧ ਸੰਗ ਹੈ, ਲਹਿਰਾਓ ਦੇ ਕੇ ਸਮਝਾਉਂਦੇ ਨੇ ਕਿਤੇ ਰੱਖੀ ਕਿਹੜੀ ਜ਼ਿੰਦਗੀ ਜੀ ਰਿਹਾ। ਵਿਚਾਰ ਕਰ, ਜਿਹਨੂੰ ਤੂੰ ਜੀਵਨ ਸਮਝਦਾ ਕਿਤੇ ਉਹ ਮੌਤ ਨਾ ਹੋਵੇ। ਜੀਵਨ ਤਾਂ ਗੁਰੂ ਕੋਲੋਂ ਆ ਕੇ ਲੈਣਾ, ਇਹ ਗੁਰੂ ਦਾ ਹੁਕਮ ਬੁੱਝ ਗਿਆ ਨਾ, ਨਾਨਕ ਹੁਕਮੈ ਜੇ ਬੁੱਝੇ ਤਾਂ ਹਉ ਮੈਂ ਕਹਿ ਨਾ ਕੋਈ। ਇਹ ਹੈ ਗੁਰੂ ਕੋਲ ਜ਼ਿੰਦਗੀ ਸਿੱਖਣ ਵਾਸਤੇ, ਜਿਹੜਾ ਸਿੱਖ ਕੇ ਚੱਲਦਾ ਹੈ ਉਹੀ ਜ਼ਿੰਦਗੀ ਜਿਉਂਦਾ ਹੈ। ਨਾਨਕ ਪ੍ਰਕਾਰ ਬਸਤਰ ਉਦਾਏ, ਕੀ ਕਰਦੇ ਆ ਅਨੇਕਾਂ ਪ੍ਰਕਾਰ ਦੇ ਬਸਤਰ ਪਹਿਨਣੇ, ਧਿਆਨ ਕੀ ਹੈ, ਆ ਵੀ ਕੱਪੜੇ ਪਾ ਲਾ, ਆ ਵੀ ਕੱਪੜੇ ਪਾ ਲਾ, ਫੋਨ ਤੇ ਵਿਹਲੇ ਰਹਿੰਦੇ ਆ, ਨਵਾਂ ਕੱਪੜਾ ਆ ਗਿਆ, ਕਿਸੇ ਵੱਲ ਵੇਖਿਆ ਉਹਨੇ ਵਧੀਆ ਕੱਪੜਾ ਪਾਇਆ, ਹੈਰਾਨੀ ਹੁੰਦੀ ਹੈ ਸੰਗਤ ਜੀ, ਘਰ ਦੀਆਂ ਅਲਮਾਰੀਆਂ ਚ ਥਾਂ ਨਹੀਂ ਹੈਗੀ ਕੱਪੜੇ ਰੱਖਣ ਵਾਸਤੇ, ਤੇ ਬੰਦਾ ਕਹਿੰਦਾ ਮੈਂ ਪਾਵਾਂ ਕੀ, ਮੈਂ ਪਾਵਾਂ ਕੀ, ਕਿਤੇ ਵਿਆਹਾਂ ਸ਼ਾਦੀਆਂ ਦੇ ਫੰਕਸ਼ਨ, ਕਹਿੰਦਾ ਪਾਵਾਂ ਕੀ, ਅਲਮਾਰੀਆਂ ਭਰੀਆਂ ਨੇ ਪਰ ਅਜੇ ਰੱਜ ਨਹੀਂ ਹੋਇਆ। ਮਹਾਰਾਜ ਕਹਿੰਦੇ ਅਸਲ ਦੇ ਵਿੱਚ ਇਹ ਸਰੀਰ ਕੱਪੜਿਆਂ ਵਾਸਤੇ ਨਹੀਂ, ਕੱਪੜੇ ਸਰੀਰ ਦੀ ਲੋੜ ਸੀ, ਸਰਦੀ ਗਰਮੀ ਤੋਂ ਬਚਾਉਣਾ। ਭਗਤ ਕਬੀਰ ਜੀ ਦਾ ਇੱਕ ਬੜਾ ਪਿਆਰਾ ਬਚਨ, ਉਹਨਾਂ ਦੇ ਕੋਲ ਇੱਕ ਪਨਿਹਾਰੀ ਹੁੰਦੀ ਸੀ, ਪਾਣੀ ਭਰਨ ਵਾਲੀ ਸੇਵਕ, ਪਾਟੇ ਜੇ ਕੱਪੜੇ ਤੇ ਉਹ ਪਾਣੀ ਭਰ ਕੇ ਗਰਾਹ ਜਾਂਦਿਆਂ ਨੂੰ ਗੁਰਮੁਖਾਂ ਨੂੰ ਪਿਆਉਂਦੀ ਹੁੰਦੀ ਸੀ, ਤੇ ਉੱਥੇ ਸਿਕੰਦਰ ਲੋਧੀ ਬਾਦਸ਼ਾਹ ਤੇ ਉਹਦੀ ਬੇਗਮ ਦਾ ਕਾਫਲਾ ਆਇਆ, ਬੜਾ ਸੋਹਣੇ ਸੱਜੇ ਭਵਰੇ ਕੱਪੜੇ ਉਹਦੇ, ਤੇ ਸੇਵਕ ਵੇਖ ਕੇ ਬੜੀ ਸ਼ਲਾਘਾ ਕਰਨ, ਕਿੰਨਾ ਸੋਹਣਾ ਸ਼ਿੰਗਾਰ ਕੀਤਾ ਰਾਣੀ ਨੇ, ਕੱਪੜੇ ਕਿੰਨੇ ਸੋਹਣੇ ਪਾਏ, ਤੇ ਭਗਤ ਜੀ ਕਹਿੰਦੇ ਇਹ ਜਿਹੜੀ ਸਾਡੀ ਪਨਿਹਾਰੀ ਹੈ ਨਾ, ਉਹਦੇ ਕੱਪੜਿਆਂ ਦਾ ਮੁਕਾਬਲਾ ਇਹਦੇ ਕੱਪੜੇ ਕਦੇ ਵੀ ਨਹੀਂ ਕਰ ਸਕਦੇ। ਤੇ ਸੇਵਕ ਪੁੱਛਦੇ ਨੇ ਕਾਰਨ ਕੀ, ਬੜਾ ਪਿਆਰਾ ਬਚਨ ਕੀਤਾ ਕਬੀਰ, ਹੈ ਗਏ ਬਾਹਨ ਸਗਨ ਧਨ, ਛਤਰਪਤੀ ਕੀ ਨਾਰ, ਤਾਸ ਪਕੰਤਰ ਨਾ ਪੁੱਜੇ ਹਰ ਜਨ ਕੀ ਪਨਿਹਾਰ। ਤੇ ਪੁੱਛਦੇ ਕਿਉਂ ਕਬੀਰ ਨ੍ਰਿਪ ਨਾਰੀ ਕਿਉਂ ਨਿੰਦੀ ਹੈ, ਕਿਉਂ ਹਰ ਚੇਰੀ ਕੋ ਮਾਨ, ਕਹਿੰਦੇ ਉਹ ਮਾਂਗ ਸਵਾਰੇ ਬਿਖੇ ਤੋ, ਉਹ ਸਿਮਰੇ ਹਰਨਾਮ, ਉਹਨੇ ਕੱਪੜੇ ਸਜਾਏ ਨੇ ਕਾਮ ਦੀ ਪੂਰਤੀ ਵਾਸਤੇ, ਲੋਕਾਂ ਤੇ ਪ੍ਰਭਾਵ ਪਾਉਣ ਵਾਸਤੇ, ਇਹਨੇ ਤਨ ਢੱਕਿਆ ਹੈ, ਪਾਟੇ ਕੱਪੜੇ ਜ਼ਰੂਰ ਨੇ ਪਰ ਸਿਮਰਨ ਪਰਮੇਸ਼ਰ ਦਾ ਕਰਦੀ ਹੈ, ਗੱਲ ਕੱਪੜਿਆਂ ਦੀ ਨਹੀਂ। ਉਹ ਕੱਪੜੇ ਵੀ ਪ੍ਰਵਾਨ ਹੋ ਜਾਣਗੇ ਜਿਹੜਾ ਸਿਮਰਨ ਕਰਨ ਵਾਲਿਆਂ ਦੇ ਤਨ ਤੇ ਪੈਨੇ। ਹੁਣ ਤਿਨਕਾ ਖਾਧਾ ਪਹਿਨਦਾ ਮਾਇਆ ਸਭ ਭਵਿੱਤ ਹੈ, ਜੋ ਨਾਮ ਹਰ ਰਾਤ, ਉਹਨਾਂ ਦਾ ਖਾਣਾ ਵੀ ਪ੍ਰਵਾਨ, ਉਹਨਾਂ ਦਾ ਪਹਿਨਣਾ ਵੀ ਪ੍ਰਵਾਨ, ਜਿਹੜੇ ਨਾਮ ਸਿਮਰਨ ਚ ਜੁੜੇ ਨੇ ਤੇ ਜਿਹੜੇ ਨਾਮ ਨੂੰ ਛੱਡ ਕੇ ਤ੍ਰਿਸ਼ਨਾ ਚ ਇਸੇ ਕਿ ਖਾਵਾਂ ਕੀ ਪਹਿਨਾਂ ਕੀ, ਉਹ ਸਭ ਕੁਝ ਹੁੰਦਿਆਂ ਹੋਇਆਂ ਵੀ ਵਿਕਾਰਾਂ ਵਿੱਚ ਕਦੀ ਰੱਜਦੇ ਨਹੀਂ, ਉਹ ਅਜੇ ਜ਼ਿੰਦਗੀ ਜਿਉਣ ਦੀ ਕਲਾ ਨਹੀਂ ਸਿੱਖ ਪਾਏ। ਤੇ ਮਹਾਰਾਜ ਕਹਿੰਦੇ ਉਹਨੇ ਮਨ ਨੂੰ ਸਾਰੇ ਪ੍ਰਕਾਰ ਦੇ ਅਨੇਕ ਪ੍ਰਕਾਰੀ ਵਸਤਰ ਉਡਾਏ, ਮਾ ਤਨ ਤੇ ਪਹਿਨ ਲਏ ਹਨ ਜਿਸਨੇ,
ਹਰ ਗੁਣ ਗਾਏ
ਇਹਨ ਰਾਤ ਰੱਬ ਦੀ ਸਿਫਤੋਂ ਸਲਾਹ ਕਰਦਾ ਹੈ, ਉਹਦੇ ਗੁਣ ਗਾਉਂਦਾ ਹੈ, ਉਹਦਾ ਕੀਰਤਨ ਕਰਦਾ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਕੋਲ ਵੀ ਸਿੱਖ ਆਏ, ਮਹਾਰਾਜ ਸਾਡਾ ਭਲਾ ਕਿਵੇਂ ਹੋਏ? ਮਹਾਰਾਜ ਕਹਿੰਦੇ ਕੀਰਤਨ ਕਰਿਆ ਕਰੋ। ਤੇ ਮਹਾਰਾਜ ਕਹਿੰਦੇ ਸਾਨੂੰ ਤੇ ਸਾਜ਼ ਵਜਾਉਣੇ ਨਹੀਂ ਆਉਂਦੇ, ਕੀਰਤਨ ਕਿਵੇਂ ਕਰੀਏ? ਕਿਉਂਕਿ ਸੰਗੀਤ ਤੇ ਸ਼ਬਦ ਦਾ ਮੇਲ ਕੀਰਤਨ ਖਵਾਉਂਦਾ ਹੈ। ਤੇ ਮਹਾਰਾਜ ਸਾਨੂੰ ਤੇ ਵਜਾਉਣੇ ਨਹੀਂ ਆਉਂਦੇ, ਸਾਜ਼ ਵੀ ਤੇ ਕਰੀਏ ਕੀ? ਕਹਿੰਦੇ ਸਿੱਖ ਸਕਦੇ ਹੋ, ਪਰ ਜੇ ਕੀਰਤਨ ਕਰਨ ਵਾਸਤੇ ਜਿੱਥੇ ਸਾਜ਼ ਦੀ ਲੋੜ ਤੇ ਪੈਂਦੀ ਹੈ, ਪਰ ਜੇ ਨਾ ਵੀ ਸਾਜ਼ ਹੋਣ ਨਾ ਤੇ ਜੋਟੀਆਂ ਦੇ ਰੂਪ ਵਿੱਚ ਸ਼ਬਦ ਪੜ੍ਹ ਕੇ ਵੀ ਕੀਰਤਨ ਕੀਤਾ ਜਾ ਸਕਦਾ। ਉਹ ਕਿਹੜਾ ਤਰੀਕਾ ਹੈ ਜਿਹੜਾ ਦਰਬਾਰ ਸਾਹਿਬ ਅੱਜ ਵੀ ਮਰਿਆਦਾ ਅਨੁਸਾਰ ਕੀਤਾ ਜਾਂਦਾ ਹੈ? ਆਪਾਂ ਪੜ੍ਹਦੇ ਹਾਂ, ਫਿਰ ਕਰ ਬੈਸੋ ਹਰ ਜਨ ਪਿਆਰੇ, ਫਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਤਾਜ ਸਵਾਰੇ, ਸਤਿਗੁਰ ਤੁਮਰੇ ਤਾਜ ਸਵਾਰੇ, ਪੂਰਾ ਸ਼ਬਦ ਨਹੀਂ ਪੜ੍ਹਦਾ, ਆਪ ਜੀ ਪੜ੍ਹਦੇ ਹੋ। ਇੱਕ ਤਰੀਕਾ ਹੈ ਕਿ ਇੱਦਾਂ ਬਹਿ ਕੇ ਘਰ 'ਚ ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਜਦੋਂ ਮੌਕਾ ਮਿਲੇ ਰੱਬ ਦੀ ਸਿਫਤ ਤੋਂ ਸਲਾਹ ਕਰੀਏ। ਸੱਚ ਜਾਣ ਉਹਦੇ ਤਨ ਤੇ ਪਹਿਨੇ ਸਾਰੇ ਵਸਤਰ ਵੀ ਸ਼ੋਭਨੀਕ ਹੋ ਗਏ ਨੇ, ਸਾਰੇ ਸ਼ਿੰਗਾਰ ਕਰ ਲੈ, ਰੱਤਾ ਪਹਿਨਣ ਮਨ ਰੱਤਾ ਸੁਪੇਦੀ ਸਤਦਾਨ, ਨੀਲੀ ਸਿਆਹੀ ਕਦਾ ਕਰਨੀ ਪਹਿਰਨ ਪੈਰ ਧਿਆਨ, ਕਮਰ ਬੰਦ ਸੰਤੋਖ ਕਾ ਧਨ ਜੋਬਨ ਤੇਰਾ ਨਾਮ। ਤੇ ਮਹਾਰਾਜ ਕਹਿੰਦੇ ਸਾਰੇ ਵਸਤਰ ਅਸੀਂ ਪਹਿਨ ਲਏ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਮਾਤਾ ਜੀ ਮੈਂ ਸਾਰੇ ਪਹਿਨ ਲਏ ਨੇ, ਕਿਉਂਕਿ ਜਦੋਂ ਦਾ ਰੱਬ ਦੇ ਨਾਮ ਦੀ ਸਿਫਤੋਂ ਸਲਾਹ ਕਰਨੀ ਸ਼ੁਰੂ ਕਰ ਦਿੱਤੀ ਹੈ। ਇਹ ਅਸਲ ਵਿੱਚ ਤਨ ਨੂੰ ਢੱਕਣਾ, ਅਸਲ ਦੇ ਵਿੱਚ ਇਹ ਸਰੀਰ ਦੀ ਲੋੜ ਸੀ, ਪਰ ਜਿਹੜੀ ਰੱਬ ਵੱਲੋਂ ਪ੍ਰੇਮ ਪਟੋਲਾ ਤੈਸ਼ ਦਿੱਤਾ ਮਿਲ ਜਾਂਦਾ ਹੈ ਨਾ, ਜਿਹੜੀ ਮਹਾਸੀਸ ਦਿੰਦੀ ਹੈ ਕਾਪੜ ਪੱਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ, ਜਿਹਨੂੰ ਆਹ ਚੀਜ਼ਾਂ ਮਿਲ ਗਈਆਂ ਨਾ, ਉਹਨੇ ਸਾਰਾ ਖਾਣਾ ਵੀ ਉਹਦਾ ਪਵਿੱਤਰ, ਉਹਦਾ ਪਹਿਨਣਾ ਵੀ ਪਵਿੱਤਰ, ਉਹਨੇ ਸਾਰੇ ਵਸਤਰ ਪਹਿਨ ਲਏ, ਜਿਹੜਾ ਦਿਨ ਰਾਤ ਰੱਬ ਦੀ ਸਿਫਤ ਕਰਦਾ ਹੈ। ਹਾਥੀ ਰੱਥ ਘੋੜਿਆਂ ਦੀ ਸਵਾਰੀ, ਵੱਡੇ ਵੱਡੇ ਸਾਧਨ ਬੰਦਾ ਮਾਣ ਕਰਦਾ ਹੈ, ਪਰ ਸਾਹਿਬ ਕਹਿੰਦੇ ਇਹ ਸਾਧਨ ਤੇ ਕੇਵਲ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਜਾਣ ਵਾਸਤੇ ਨੇ, ਪਰ ਕਿਸੇ ਕੋਲ ਸਾਧਨ ਹੋਣ, ਇਹ ਸਾਧਨ ਮਾਇਆ ਨਹੀਂ। ਅਸਲ ਵਿੱਚ ਮਾਇਆ ਤਾਂ ਹੈ ਜੇ ਇਹਨਾਂ ਦਾ ਮਾਣ ਕਰ ਲੱਗ ਪਵੇ। ਕਹਿੰਦੇ ਸਾਧਨ ਹੁੰਦਿਆਂ ਹੋਇਆਂ ਵੀ ਕਹਿੰਦੇ ਉਹ ਬੰਦਾ ਸਹੀ ਮਾਇਨੇ ਵਿੱਚ ਇਸ ਮਾਇਆ ਦੀ ਤ੍ਰਿਸ਼ਨਾ ਤੋਂ ਬਚ ਕੇ ਜ਼ਿੰਦਗੀ ਜਿਉਣ ਦੀ ਕਲਾ ਸਮਝ ਜਾਂਦਾ ਹੈ, ਜਿਸ ਨੂੰ ਆਹ ਗੱਲ ਸਮਝ ਆ ਗਈ।
ਹਰ ਕਾ ਮਾਰਗ ਰਿਧਾ ਨਿਹਾਰੇ,
ਆਪਣੇ ਹਿਰਦੇ ਵਿੱਚ ਰੱਬ ਦੇ ਰਾਹ ਦਾ ਰਸਤਾ ਨਜ਼ਰ ਆ ਗਿਆ, ਜੋ ਤੱਕਦਾ ਹੈ ਕਿ ਰੱਬ ਦਾ ਰਾਹ ਕਿਹੜਾ ਹੈ, ਉਹ ਗੁਰੂ ਕੋਲੋਂ ਜਾ ਕੇ ਪੁੱਛਦਾ ਹੈ ਪਾਤਸ਼ਾਹ ਦੱਸੋ ਕਿਹੜੇ ਮਾਰਗ ਤੇ ਤੁਰ ਕੇ ਜਾਵਾਂ, ਉਹ ਰਸਤੇ ਤੇ ਤੁਰਨ ਲੱਗ ਪੈਂਦਾ ਹੈ। ਬਾਕੀ ਸਾਧਨ ਬੜੇ ਨੇ, ਉਹਨਾਂ ਦੇ ਸਾਧਨ ਪ੍ਰਵਾਨ ਨੇ ਜਿਹਨਾਂ ਸਾਧਨਾਂ ਨਾਲ ਤੁਸੀਂ ਗੁਰਦੁਆਰੇ ਆਉਂਦੇ ਹੋ, ਸੰਗਤ ਵਿੱਚ ਆਉਂਦੇ ਹੋ, ਪਰ ਜੇ ਕਲੱਬਾਂ 'ਚ ਤੇ ਵਿਸ਼ਿਆਂ ਵਾਲੇ ਥਾਂ ਤੇ ਜਾਂਦੇ ਹੋ, ਫਿਰ ਉਹ ਸਾਧਨ ਵੀ ਮਾਇਆ ਦਾ ਰੂਪ ਬਣ ਜਾਂਦੇ ਨੇ। ਕਹਿੰਦੇ ਉਹਨਾਂ ਵਾਸਤੇ ਸਾਰੇ ਸਾਧਨ ਪ੍ਰਵਾਨ ਜਿਹੜੇ ਹਿਰਦੇ 'ਚ ਰੱਬ ਦੇ ਨਾਮ ਨੂੰ ਤੱਕਦੇ ਹਨ।
ਮਨ ਤਨ ਅੰਤਰ ਚਰਨ ਧਿਆਇਆ,
ਜਿਉਣ ਦੀ ਕਲਾ ਸਿਖਾਉਂਦੇ ਨੇ ਜਿਹਨੇ ਮਨ ਵਿੱਚ ਤਨ ਵਿੱਚ ਹਿਰਦੇ ਵਿੱਚ ਪਰਮੇਸ਼ਰ ਦੇ ਚਰਨ ਨੂੰ ਧਿਆਇਆ। ਉਹ ਹਾਦਮਾਸ ਨਾਰੀ ਦੇ ਪਿੰਜਰ ਨਹੀਂ, ਰੱਬ ਦੇ ਜੇ ਸਰਗੁਣ ਸਰੂਪ ਦੇ ਚਰਨ ਨੇ, ਉਹ ਚਰਨਾਂ ਦੀ ਸੇਵਾ ਜੋੜਾ ਘਰ ਵਿੱਚ ਬੈਠੇ ਗੁਰੂ ਕੇ ਪਿਆਰੇ ਨਿਯਤ ਕਰਦੇ ਨੇ, ਕਿਉਂਕਿ ਇਹ ਰੱਬ ਦੇ ਪਿਆਰਿਆਂ ਦੀ ਸੇਵਾ ਵਾਹਿਗੁਰੂ ਕਰਕੇ ਸੰਗਤ ਵਿੱਚ ਰੱਬ ਵੇਖ ਕੇ ਇਹ ਸਰਗੁਣ ਸਰੂਪ ਦੀ ਸੇਵਾ। ਨਿਰਗੁਣ ਚ ਘਰ ਘਰ ਪ੍ਰਣਾਮ, ਚਿੱਤ ਚਰਨ ਨਾਮ, ਉਹ ਸਿਮਰ ਸਿਮਰ ਕੇ ਉਹਦੇ ਗੁਣਾਂ ਨੂੰ ਚੇਤੇ ਕਰਕੇ ਜਿਨ੍ਹਾਂ ਨੇ ਹਿਰਦੇ ਵਿੱਚ ਉਹਦੇ ਚਰਨ ਟਿਕਾ ਕੇ ਉਹਨੂੰ ਧਿਆਇਆ ਹੈ।
ਹਰ ਸਿੱਖ ਵਿਧਾਨ ਨਾਨਕ ਦਾਸ ਪਾਇਆ,
ਹੇ ਨਾਨਕ ਅਸਲ ਦੇ ਵਿੱਚ ਜਿਹੜਾ ਸੁੱਖ ਨਿਧਾਨ ਸੁੱਖ ਦਾ ਖਜ਼ਾਨਾ ਹੈ, ਹੇ ਨਾਨਕ ਉਸ ਦਾਸ ਨੂੰ ਪ੍ਰਾਪਤ ਹੋਇਆ ਜਿਹਨੇ ਪਰਮੇਸ਼ਰ ਦਾ ਸਿਮਰਨ ਕੀਤਾ। ਸੁੱਖ ਨਿਧਾਨ ਕਈ ਵੀਰ ਭੰਗ ਨੂੰ ਵੀ ਕਹਿ ਦਿੰਦੇ, ਮਹਾਰਾਜ ਦੀ ਬਾਣੀ ਚ ਸੁੱਖ ਨਿਧਾਨ ਪਰਮੇਸ਼ਰ ਦੇ ਨਾਮ ਨੂੰ ਆਖਿਆ ਗਿਆ। ਅਸਲ ਸੁੱਖ ਨਿਧਾਨ ਪ੍ਰਭ ਏਕ ਹੈ, ਅਵਿਨਾਸ਼ੀ ਸੁਣਿਆ ਇਹ ਰੱਬੀ ਗੁਣਾਂ ਦਾ ਖਜ਼ਾਨਾ। ਆਓ ਅਖਰੀ ਵਿਚਾਰ, ਜਿੱਥੇ ਸ਼ਬਦ ਬਾਣੀ ਦੇ ਭਾਵਾਂ ਨਾਲ ਹੁਕਮਨਾਮੇ ਨਾਲ ਜੁੜੇ ਸੀ, ਲੜੀਵਾਰ ਗੁਰ ਸ਼ਬਦ ਨਾਲ ਵੀ ਸਾਂਝ ਪਾਉਣਾ ਕਰੀਏ ਜੀ।
ਮਾਰੂ ਮਹੱਲਾ ਪੰਜਵਾਂ,
ਮਾਰੂ ਰਾਗ ਵਿੱਚ ਪੰਜਵੇਂ ਪਾਤਸ਼ਾਹ ਬਖਸ਼ਿਸ਼ ਕਰਦੇ ਹਨ।
ਪੁਰਖ ਪੂਰਨ ਸੁਖ ਹੈ ਦਾਤਾ,
ਉਹ ਪੁਰਖ ਪਰਮੇਸ਼ਰ ਜਿਹੜਾ ਪੂਰਨ, ਪੁਰਖ ਦਾ ਮਤਲਬ ਪੁਰੀ ਪੁਰੀ ਬਸੰਤਾ ਸਾ ਪੁਰਖਾ, ਜਿਹੜਾ ਹਰ ਥਾਂ ਤੇ ਵਸਿਆ ਹੈ, ਹਰ ਪੱਖ ਤੋਂ ਪੂਰਨ ਹੈ, ਜਲ ਥਲ ਮਈਅਲ ਪੂਰਿਆ ਸਵਾਮੀ ਸਿਰਜਣਹਾਰ, ਉਹ ਸੁੱਖਾਂ ਦਾ ਦਾਤਾ ਹੈ, ਸਭ ਸੁੱਖ ਦਾਤਾ ਰਾਮ ਹੈ, ਦੂਸਰ ਨਾਹਿਲ ਕੋਏ, ਜਿਹੜਾ ਸਾਰੇ ਸੁੱਖ ਦੇਣ ਵਾਲਾ ਹੈ। ਕਹਿੰਦੇ ਉਹ ਰਹਿੰਦਾ ਕਿੱਥੇ ਹੈ ਸੰਗ ਬਸ ਤੋਂ ਨੀਪ, ਭਲਿਆ ਤੇਰਾ ਹੱਥ ਦੂਰ ਹੋ ਸਕਦਾ ਹੈ ਪਰ ਹੱਥ ਤੋਂ ਵੀ ਨੇੜੇ ਹੈ, ਕਹਿ ਰਵਿਦਾਸ ਹਾਥ ਪੈ ਨੇੜੇ ਸਹਿਜੇ ਹੋਏ ਸੋਹੀ। ਪਰਮੇਸ਼ਰ ਨਾ ਜੰਮਦਾ ਹੈ ਨਾ ਮਰਦਾ ਹੈ ਨਾ ਆਉਂਦਾ ਹੈ ਨਾ ਜਾਂਦਾ ਹੈ, ਉਹ ਸਦੀਵ ਕਾਲ ਹਰ ਥਾਂ ਤੇ ਵਸਿਆ ਹੋਇਆ ਹੈ। ਨਿਰੰਕਾਰ ਨੂੰ ਉਸਨ ਤੇ ਸੀਤ, ਗਰਮੀ ਤੇ ਸਰਦੀ ਭਾਵ ਖੁਸ਼ੀ ਤੇ ਗਮੇ ਦਾ ਪ੍ਰਭਾਵ ਨਹੀਂ, ਉਹ ਖੁਸ਼ੀ ਗਮੇ ਤੋਂ ਨਿਰਲੇਪ ਹੈ ਤੇ ਜਿਹੜਾ ਉਸ ਮਾਲਕ ਨਾਲ ਸਾਂਝ ਬਣਾ ਲੈਂਦਾ ਹੈ ਉਹਦੀ ਵਿਵਸਥਾ ਬਣ ਜਾਂਦੀ ਹੈ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁੱਖ ਸਨੇਹ ਅਰ ਭੈ ਨਹੀਂ ਜਾਂਦੈ, ਕੰਚਨ ਮਾਤੀ ਮਨ, ਜੋ ਨਰ ਦੁੱਖ ਮੈਂ ਦੁੱਖ ਨਹੀਂ ਜਾਂਦਾ, ਉਹ ਦੁੱਖ ਨੂੰ ਦੁੱਖ ਨਹੀਂ ਜਾਣਦਾ ਤੇ ਸੁੱਖ ਦੇ ਵਿੱਚ ਨਿਰਲੇਪ ਨਹੀਂ, ਭਾਵ ਸੁੱਖਾਂ ਵਿੱਚ ਖੱਚਤ ਨਹੀਂ ਹੁੰਦਾ, ਸੁੱਖ ਦੁੱਖ ਤੋਂ ਨਿਰਲੇਪ ਰਹਿੰਦਾ ਹੈ, ਉਹ ਪ੍ਰਭ ਕੀ ਆਗਿਆ ਆਤਮ ਹੁਤਾਵੇ ਜੀਵਨ ਮੁਕਤ ਸੋ ਕਹਾਵੇ ਦੀ ਅਵਸਥਾ ਪ੍ਰਾਪਤ ਕਰਦਾ। ਪਰਮੇਸ਼ਰ ਸੁੱਖ ਦੁੱਖ ਤੋਂ ਨਿਰਲੇਪ ਬੇਅੰਤ ਗੁਣਾਂ ਵਾਲਾ ਹੈ।
ਮਨ ਨਾਮ ਸੋ ਕਰ ਪ੍ਰੀਤ,
ਮੇਰੇ ਮਨ ਉਸ ਪਰਮੇਸ਼ਰ ਦੇ ਨਾਮ ਨਾਲ ਪਿਆਰ ਪਾਉਣਾ ਕਰ। ਦੁਨੀਆਂ ਪਦਾਰਥਾਂ ਨਾਲ ਪਿਆਰ ਪਾਉਂਦੀ ਹੈ, ਪਰ ਯਾਦ ਰੱਖੀ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁੱਖ ਸਿਓ ਸਭ ਲਾਗੇ ਕਿਆ ਦਾਰਾ ਕਿਆ ਮੀਤ। ਦੁਨੀਆਂ ਦੀ ਪ੍ਰੀਤ ਸਾਥ ਨਿਭਣ ਵਾਲੀ ਨਹੀਂ, ਜੇ ਨਿਭਣੀ ਹੈ ਤੇ ਪਰਮੇਸ਼ਰ ਦੀ ਪ੍ਰੀਤ ਹੈ, ਉਹ ਇਹੋ ਜਿਹੀ ਹੈ ਜਿਵੇਂ ਜਲ ਤੇ ਦੁੱਧ ਦੀ ਪ੍ਰੀਤ, ਜਿਹੜਾ ਦੁੱਧ ਹੈ ਜਲ ਨੂੰ ਆਪਣਾ ਰੰਗ ਵੀ ਦਿੰਦਾ ਹੈ ਤੇ ਰੰਗ ਦੇ ਕੇ ਆਪਣੀ ਕੀਮਤ ਪਾਉਂਦਾ ਹੈ, ਪਰ ਜਦੋਂ ਦੁੱਧ ਨੂੰ ਜਿਸ ਵਕਤ ਉਬਾਲੇ ਧਰਿਆ ਹੋਵੇ ਤੇ ਉਬਲਦਾ ਹੋਇਆ ਪਹਿਲਾਂ ਭਾਪ ਬਣ ਕੇ ਜਲ ਉੱਡਦਾ, ਇੱਕ ਦੂਜੇ ਦੇ ਪੂਰਕ ਬਣ ਜਾਂਦੇ ਨੇ। ਏਦਾਂ ਹੀ ਸਿੱਖ ਗੁਰੂ ਨੂੰ ਸਮਰਪਿਤ ਹੋ ਕੇ ਜਦੋਂ ਪ੍ਰੀਤ ਪਾਉਂਦਾ ਹੈ ਤੇ ਜਦੋਂ ਸਿੱਖ ਗੁਰੂ ਦਾ ਬਣ ਜਾਵੇ ਤੇ ਸਿੱਖ ਦੀ ਲਾਜ ਫਿਰ ਗੁਰੂ ਰੱਖਦਾ। ਜਿਵੇਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ, ਉਹ ਮਹਾਰਾਜ ਦੀ ਦਰ ਘਰ ਦੀ ਸੇਵਾ ਤੇ ਸਤਿਕਾਰ ਵਾਸਤੇ ਆਪਣਾ ਆਪਾ ਸਮਰਪਿਤ ਕਰਦੇ ਨੇ, ਤੇ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ, ਗੁਰੂ ਨਾਲ ਪਿਆਰ ਕਰਕੇ ਗੁਰੂ ਦਾ ਮਾਣ ਕਰਦੇ ਨੇ, ਅੱਜ ਜਗਤ ਉਹਨਾਂ ਦਾ ਮਾਣ ਕਰਦਾ ਹੈ। ਉਹ ਮਹਾਰਾਜ ਦੇ ਦਰ ਤੇ ਅਰਦਾਸ ਕਰਦੇ ਨੇ ਤੇ ਸਤਿਗੁਰੂ ਸੀਸ ਤਲੀ ਤੇ ਰੱਖਣ ਦੀ ਅਰਦਾਸ ਵੀ ਆਪਣੇ ਦਰ ਤੇ ਪ੍ਰਵਾਨ ਕਰਦੇ, ਬੇਨਤੀ ਜ਼ਰੂਰ ਕਰਦੇ ਆ। 27 ਤਰੀਕ ਨੂੰ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਹੈ, ਉਹ ਤੇ ਸੀਸ ਤਲੀ ਤੇ ਰੱਖ ਕੇ ਮਹਾਰਾਜ ਦੇ ਦਰ ਤੇ ਆਪਾਂ ਭੇਟ ਕਰ ਗਏ। ਪਿਆਰ ਕਰਨ ਵਾਲੇ ਸਾਰੇ ਕਹਿੰਦੇ ਜ਼ਰੂਰ ਹਾਂ ਧੰਨ ਧੰਨ ਬਾਬਾ ਦੀਪ ਸਿੰਘ, ਪਰ ਯਾਦ ਰੱਖਿਓ 27 ਤਰੀਕ ਨੂੰ ਪਤਾ ਉਹਨਾਂ ਦਾ ਲੱਗਣਾ ਕਿੰਨੇ ਕੁ ਆਪਣੇ ਹੱਥ ਦੇ ਬੁੱਕ ਅੱਗੇ ਕਰਕੇ ਪੰਜਾਂ ਪਿਆਰਿਆਂ ਕੋਲ ਜਾ ਕੇ ਜੋਦੜੀ ਕਰਦੇ। ਉਹਦਣ ਅੰਮ੍ਰਿਤ ਸੰਚਾਰ ਵੀ ਹੋਣਾ ਤੇ ਭਾਡਾ ਵਾਲੇ ਜਿਨ੍ਹਾਂ ਨੇ ਦਾਤ ਲਈ ਮੁਬਾਰਕ ਹੈ, ਜਿਨ੍ਹਾਂ ਨੇ ਅਜੇ ਨਹੀਂ ਲਈ ਇਸ ਪ੍ਰੀਤ ਨੂੰ ਅੱਗੇ ਵਧਾਈਏ ਤੇ ਆਪਣੇ ਬੁੱਕ ਪੰਜਾਂ ਪਿਆਰਿਆਂ ਕੋਲ ਕਰਕੇ 27 ਤਰੀਕ ਨੂੰ ਅੰਮ੍ਰਿਤ ਛੱਕ ਕੇ ਬਾਬਾ ਦੀਪ ਸਿੰਘ ਸ਼ਹੀਦ ਗਾਈ ਦੇ ਪਾਵਨ ਸਥਾਨ ਤੇ ਗੁਰੂ ਵਾਲੇ ਬਣੀਏ ਅੰਮ੍ਰਿਤ ਛੱਕ ਕੇ। ਇਹ ਪ੍ਰੀਤ ਗੁਰੂ ਦੀ ਇੱਕ ਪਾਸੇ ਨਹੀਂ, ਇਹ ਦੋ ਪਾਸੇ ਦੀ ਪ੍ਰੀਤ ਹੈ।
ਮਨ ਹਰ ਹਰ ਨਿਭਾਨਾ,
ਇਹ ਭਾਈ ਦੁਨੀਆਂ ਖਜ਼ਾਨਿਆਂ ਪਿੱਛੇ ਦੌੜਦੀ ਹੈ, ਪਰ ਸਾਰੇ ਸੁੱਖਾਂ ਦਾ ਖਜ਼ਾਨਾ ਤੇ ਰੱਬ ਦਾ ਨਾਮ ਹੈ, ਉਹਨੂੰ ਸਿਮਰ ਕੇ ਸੁੱਖ ਮਿਲਦਾ ਹੈ, ਉਹਨੂੰ ਯਾਦ ਕਰ। ਇਹ ਨਿਰਮਲ ਰੀਤ, ਇਹ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਇਹ ਨਿਰਮਲ ਪੰਥ ਹੈ ਜਿੱਥੇ ਨਾਮ ਜਪਣਾ ਮੁੱਖ ਹੈ, ਪਰ ਨਾਮ ਜਪਣ ਲਈ ਸਰੀਰ ਚਾਹੀਦਾ ਹੈ, ਸਰੀਰ ਦੀਆਂ ਲੋੜਾਂ ਦੀ ਪੂਰਤੀ ਲਈ ਕਿਰਤ ਕਰੀ ਜਾਂਦੀ ਹੈ, ਤੇ ਕਿਰਤ ਕਰਕੇ ਸੰਸਾਰ ਆਪਣਾ ਪਰਿਵਾਰ ਵੇਖ ਕੇ ਵੰਡ ਕੇ ਛਕਣਾ ਹੈ, ਪਰ ਜਪਣਾ ਮੁੱਖ ਨਾਮ ਹੈ ਤੇ ਨਾਮ ਜਪਣ ਦੀ ਨਿਰਮਲ ਰੀਤ ਗੁਰੂ ਨਾਨਕ ਦੇ ਘਰੋਂ ਸਿਖਾਈ ਹੈ।
ਗੁਰਪਾਲ ਦਿਆਲ ਗੋਪਾਲ ਗੋਬਿੰਦ,
ਜਿਹੜਾ ਪਰਮੇਸ਼ਰ ਕਿਰਪਾ ਕਰਨ ਵਾਲਾ ਹੈ, ਦਇਆ ਦਾ ਘਰ ਹੈ, ਗੋਪਾਲ ਧਰਤੀ ਨੂੰ ਪਾਲਣ ਵਾਲਾ, ਗੋਬਿੰਦ ਜਿਹੜਾ ਗਿਆਨ ਦੁਆਰਾ ਜਾਣਿਆ ਜਾਂਦਾ ਹੈ, ਜਿਹਨੇ ਸਿਮਰਿਆ ਜਿਨ ਜਿਨ ਨਾਮ ਧਿਆਇਆ, ਤਿੰਨ ਕੇ ਕਾਜ ਸਰੇ ਉਹਨਾਂ ਦੇ ਕਾਰਜ ਰਾਸ ਹੋਏ, ਉਹੀ ਜੀਵਨ ਵਿੱਚ ਕਾਮਯਾਬ ਹੋਏ ਹਨ।
ਸੁੰਦਰ
ਪਰਮੇਸ਼ਰ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ, ਦੁਨੀਆਂ ਦੀ ਕੋਈ ਨਵੀਂ ਚੀਜ਼ ਆਵੇ ਬੜਾ ਚਾਅ ਚੜਦਾ ਹੈ, ਪਰ ਪੁਰਾਣੀ ਹੋ ਜੇ ਫਿਰ ਚਾਅ ਮੁੱਕ ਜਾਂਦਾ ਹੈ, ਪਰ ਪਰਮੇਸ਼ਰ ਤੇ ਸਦਾ ਨਵੀਨ ਹੈ। ਨਵਲ ਨਵਤਨ, ਸਾਰਿਆਂ ਤੋਂ ਸੋਹਣਾ ਸਭ ਤੋਂ ਨਵੀਨ, ਚਤੁਰ ਸਭ ਤੋਂ ਸਿਆਣਪ ਦੇ ਨਾਲ ਭਰਪੂਰ, ਤੇ ਸੁੰਦਰ ਜਿਹਦੀ ਸੁੰਦਰਤਾ ਕਰਕੇ ਸਾਰੀ ਧਰਤੀ ਮੌਲੀ ਹੋਈ ਹੈ, ਜਿਹਦੇ ਕਰਕੇ ਸਾਰੀ ਕੁਦਰਤ ਸੋਹਣੀ ਹੈ, ਉਹ ਸੁੰਦਰਤਾ ਦੇ ਮਾਲਕ ਨਾਲ ਜੁੜ ਜਾਏਗਾ, ਤੈਨੂੰ ਬਿਊਟੀ ਪਾਰਲਰਾਂ ਦੀ ਲੋੜ ਨਹੀਂ ਪਏਗੀ, ਕਿਤੇ ਤਨ ਨੂੰ ਸਜਾਉਣ ਦੀ ਲੋੜ ਨਹੀਂ ਪਏਗੀ, ਉਹ ਆਪ ਸੋਹਣਾ ਹੈ, ਉਹਦੇ ਨਾਲ ਜੁੜਿਆ ਵੀ ਸੋਹਣਾ ਬਣ ਜਾਂਦਾ ਹੈ।
ਨਾਨਕ ਤਿਸ ਸੰਗ ਦੀਪ,
ਆਪਣੇ ਮਨ ਨੂੰ ਉਹਦੇ ਨਾਲ ਪਰੋਲਾ, ਉਹਦੇ ਨਾਲ ਜੁੜ ਜਾ, ਜਿਵੇਂ ਕਿਸੇ ਮੋਤੀ ਨੂੰ ਮਾਲਾ ਚ ਪਰੋਣਾ ਹੋਵੇ ਕਿ ਸੁਰਾਖ ਕਰਨਾ ਪੈਂਦਾ ਹੈ। ਏਦਾਂ ਹੀ ਜਦੋਂ ਗੁਰੂ ਦੇ ਚਰਨਾਂ ਚ ਆਵੇ ਗੁਰੂ ਅੱਗੇ ਤਰਲਾ ਲੈ ਮਹਾਰਾਜ ਆਪਣੇ ਪ੍ਰੇਮ ਦਾ ਤੀਰ ਮਾਰ ਦਿਓ। ਜਿਹੜਾ ਤੀਰ ਕਦੀ ਸੈਦ ਖਾਂ ਨੂੰ ਮਾਰਿਆ ਸੀ ਨਸੀਰਾਂ ਦੀ ਅਰਦਾਸ ਸੁਣ ਕੇ ਤੇ ਉਹਦਾ ਮਨ ਵਿੰਨਿਆ ਗਿਆ ਮਹਾਰਾਜ ਤੁਹਾਡੇ ਚਰਨਾਂ ਨਾਲ ਜੁੜ ਗਿਆ, ਕਿਤੇ ਕਿਰਪਾ ਹੋ ਜੇ ਕਬੀਰ ਸਤਿਗੁਰ ਸੂਰਮੈ ਬਾਹਿਆ ਬਾਣ ਜੋ ਏਕ ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੇ ਜੇ ਸ਼ੇਕ। ਇਹਦਾ ਭਾਵ ਮਾਰੇ ਤੇਰੇ ਦਰ ਤੇ ਆਏ ਆ ਤੇ ਸਤਿਗੁਰ ਕਿਰਪਾ ਕਰਨ ਇਹ ਮਨ ਤੇਰੇ ਨਾਲ ਜੁੜ ਜੇ, ਇੱਕਮਿਕ ਹੋ ਜਾਏ। ਇੱਕਮਿਕ ਜਦੋਂ ਹੋ ਜਾਂਗੇ ਨਾ ਜਿੱਥੇ ਗੁਰੂ ਆਪ ਸਮਰੱਥ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰੱਬ ਲੱਭਣ ਦੀ ਲੋੜ ਨਹੀਂ, ਤੇਰੇ ਮੇਰੇ ਵਿੱਚ ਅੰਤਰ ਮੁੱਕ ਜਾਣਗੇ। ਜਿੱਦਣ ਅੰਮ੍ਰਿਤ ਛੱਕ ਕੇ ਤੂੰ ਗੁਰੂ ਵਾਲਾ ਬਣ ਜਾਏਗਾ ਤੂੰ ਸਾਡੇ ਨਾਲ ਪਰੋਇਆ ਜਾਏਗਾ, ਕਿਉਂਕਿ ਮਹਾਰਾਜ ਕਹਿੰਦੇ ਜਿੱਦਣ ਤੂੰ ਖਾਲਸਾ ਸੱਜ ਗਿਆ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ। ਉਹ ਇੱਕਮਿਕ ਹੋ ਜਾਂਦੇ ਨੇ, ਓਟ ਕੋਟ ਸਾਗਰ ਬੁੰਦੇਰੋ ਵਾਲੀ ਖੇਡ ਬਣ ਜਾਂਦੀ ਹੈ। ਤੇ ਸਾਹਿਬ ਕਹਿੰਦੇ ਉਸ ਮਾਲਕ ਨੂੰ ਸਿਮਰ ਕੇ ਆਪਣੇ ਮਨ ਨੂੰ ਗੁਰੂ ਦੇ ਰਾਹੀਂ ਉਹਦੇ ਨਾਲ ਪਰਾਉਣਾ ਕਰ, ਸਤਿਗੁਰੂ ਕਿਰਪਾ ਕਰਨ। ਹੁਕਮਨਾਮੇ ਦੀ ਤੇ ਲੜੀਵਾਰ ਸ਼ਬਦ ਦੀ ਆਪ ਜੀ ਨਾਲ ਸਾਂਝ ਪਾਉਣ ਦਾ ਯਤਨ ਕੀਤਾ ਹੈ, ਸਤਿਗੁਰੂ ਕਿਰਪਾ ਕਰਨ। ਮਨ ਏਦਾਂ ਦਾ ਪਰੋ ਲਈਏ ਜਿਵੇਂ ਸਤਿਗੁਰੂ ਦੇ ਚਰਨਾਂ ਵਿੱਚ ਬਾਬਾ ਦੀਪ ਸਿੰਘ ਜੀ ਨੇ ਪਰੋਇਆ ਸੀ, ਆਪਣਾ ਆਪਾ ਸਮਰਪਿਤ ਕੀਤਾ ਸੀ। ਇੱਕਮਿਕ ਹੋ ਜਾਈਏ, ਪੰਜ ਕਕਾਰੀ ਵਰਦੀ ਤਨ ਤੇ ਸਜਾਈਏ। ਹਰ ਬੁੱਧਵਾਰ ਤੇ ਐਤਵਾਰ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤ ਸੰਚਾਰ ਹੁੰਦਾ ਹੈ ਤੇ ਇੱਥੇ 27 ਜਨਵਰੀ ਨੂੰ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਂਦਿਆਂ ਮਹਾਨ ਅੰਮ੍ਰਿਤ ਸੰਚਾਰ ਹੋ ਰਿਹਾ ਹੈ। ਜਿਹਨਾਂ ਦਾਤ ਨੇ ਲਈ ਆਪਣਾ ਮਨ ਪਰੋ ਕੇ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੀਏ, ਸਹਿਜੀ ਹੋ ਜਾਣਗੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭਾਪੇ ਮੇਲੇ ਭੁੱਲ ਚੁੱਕ ਦੀ ਖਿਮਾ। ਸਭ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰਾਨਾ। ਅਖੀਰਲੀ ਪੰਕਤੀ ਪੜ੍ਹ ਕੇ ਫਤਿਹ ਨਾਲ ਸਾਂਝ ਪਾਈਏ ਜੀ। ਗੋਪਾਲ 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 ਗੋਬਿੰਦ ਜੋ ਜਪੈ ਤਿਸ ਸੂਬੈ ਨਵਲ ਨਵਤਨ ਚਤੁਰ ਸੁੰਦਰ ਮਨ ਨ